واہگرو صاحب جیو آسا محلہ پہلا جے در مانگت کوک کرے محلی خشم سنے پاوے تیرک پاوے تکے ایک وڈائی دے جانو ہو جوت نہ پوچھو ہو جاتی آگے جات نہ ہے رہاؤ آپ کرائے آپ کرے آپے آپ علامے چت ترے جا توں کرن ہار کرتار کیا محتاجی کیا سنسار آپ اپائے آپے دے آپے درمت من ہے کرے گر پرساد وسے من آئے دکھ انیرا وچوں جائے ساچ پیارا آپ کرے اوری کو ساچ نہ دے جے کسے دے بکھانے نانک آگے پوچھنا لے واہگرو جی کا خالصہ واہگرو جی کی فتح ستگرو گریب نواز دین دنیا دے پاتشاہ سری گرو گرنتھ صاحب جی مہاراج جی دے بخشش کیتے ہوئے اس استھان سو گھر وچ چل رہی لڑی وار کتھا وچ اج آپاں 349 انگ اوپر آسا راگ وچ گرو نانک صاحب جی دے شبد توں وچار آرمب کرانگے ستگرو جی نے بچن کیتا ہے آسا محلہ پہلا جے در مانگت کوک کرے محلی خسم سنے جے ایک دنیا دار دنیا دا پکھاری پیخ منگن واسطے کسے سنساری دے دروازے دے اگے کھلو کے کوک ماردا ہے آواز دیندا ہے بے میری جھولی وچ کچھ پاؤ یہ ایک سنسارک پکھاری دی داستان ہے جڑا ایک سنساری گھر اگے پیخ پاؤن واسطے اچھی پکار کردا ہے جے در مانگت مانگت دا ارتھ منگتا کوک کرے کوک مار کے منگے تا محلی خسم سنے تاں او دی کوک نو او دی آواز نو محل وچ بیٹھا ہویا محل دا مالک سن لیندا ہے پر اونو کچھ دینا ہے جاں تکے مار کے باہر کڈنا ہے اے اس محل دے مالک دی مرضی ہندی ہے پاوے تیرک پاوے تے اونو تیرج دے بھی کوئی گل نہیں توں آ مایا آ لے جا تے توں لوڑ پئی تے پھر آ جی اے اس خسم دی اس گھر دے مالک دی مرضی ہے پاوے او پاوے تیرک پاوے تکے تے جے اونوں مرضی آ گئی او دا من من گیا تے او تکے مار کے اس بھکھاری نوں کڈ وی دیندا ہے دو طرح دے سنسارک بھکھاریاں نوں دو طرح دا ورتاو کیتا جاندا ہے جاں لوک بھیک پا دیندے نے تے جاں پھر تکے مار کے کڈ دیندے نے پر مہاراج اگے کہندے ایک وڈائی دے جے کدے کوئی منگتا کوئی منکھ سنساریاں تو منگن دی بجائے سنسار دے گھراں دے اگے کوکن دی بجائے پورے گرو وہگرو دے اگے آ کے پکار کرے او دے تو پیخ منگے تے او دا وہوہار اس سنساری مالک ورگا نہیں ہے او دا تے مرضی ہے نا پاویں پیخ پا دے تے پاویں تکے مار دے پر پرماتما اس طرح نہیں کرتا جیڑا او دا پکھاری بن کے او دے در دے اتے گیا او اونو ایک ہی گل کرتا ایک ہی گل کرتا کی کرتا وڈائی دے ਉਹਦੀ ਝੋਲੀ ਵਿੱਚ ਦੋਵੇਂ ਪ੍ਰਕਾਰ ਦੀ ਵਡਿਆਈ ਪਾ ਦਿੰਦਾ। ਇੱਕ ਤੇ ਆਪਣੇ ਬੰਦਗੀ ਦੀ ਨਾਮ ਦੀ ਦਾਤ ਪਾਉਂਦਾ ਤੇ ਇੱਕ ਉਹਨੂੰ ਸੰਸਾਰਕ ਵਡਿਆਈਆਂ ਵੀ ਬਖਸ਼ ਦਿੰਦਾ। ਇਸ ਪੰਕਤੀ ਦਾ ਭਾਵ ਹੈ ਕਿ ਸੰਸਾਰੀਆਂ ਦੇ ਭਿਖਾਰੀਆਂ ਨੂੰ ਧੱਕੇ ਵੀ ਪੈ ਸਕਦੇ ਨੇ ਤੇ ਭੀਖ ਵੀ ਪੈ ਸਕਦੀ ਏ, ਪਰ ਗੁਰੂ ਦੇ ਭਿਖਾਰੀ ਨੂੰ ਕਦੀ ਧੱਕੇ ਨਹੀਂ ਪੈਂਦੇ। ਜਿਹੜਾ ਗੁਰੂ ਦੇ ਦਰ ਤੇ ਆ ਗਿਆ ਉਹਨੂੰ ਸਦਾ ਵਡਿਆਈਆਂ ਹੀ ਮਿਲਦੀਆਂ ਨੇ। ਏਕ ਵਡਾਈ ਦੇ ਕਿਉਂਕਿ ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਇੱਥੇ ਸੰਸਾਰ ਦੇ ਵਿੱਚ ਤੇ ਜਾਤ ਦੇ ਆਧਾਰ ਤੇ ਵੀ ਭਿਖਾਰੀਆਂ ਦਾ ਮੁੱਲ ਪੈਂਦਾ। ਇੱਥੇ ਤਾਂ ਬੰਦਾ ਜਾਤ ਦੇ ਆਧਾਰ ਤੇ, ਪਹਿਚਾਣ ਦੇ ਆਧਾਰ ਤੇ ਕਿਸੇ ਨੂੰ ਕੁਝ ਦਿੰਦਾ, ਪਰ ਪਰਮਾਤਮਾ ਦੇ ਘਰ ਦੇ ਵਿੱਚ ਜਾਤ ਨਹੀਂ ਗਿਣੀ ਜਾਂਦੀ, ਮਨੁੱਖ ਦਾ ਬਾਹਰਲਾ ਹਿੱਸਾ ਨਹੀਂ ਗਿਣਿਆ ਜਾਂਦਾ। ਪਰਮਾਤਮਾ ਉਹਨੂੰ ਜੋਤ ਸਮਝ ਕੇ, ਆਪਣੇ ਵਿੱਚੋਂ ਨਿਕਲਿਆ ਹੋਇਆ ਅੰਸ਼ ਸਮਝ ਕੇ ਆਪਣੇ ਘਰ ਵਿੱਚ ਬਖਸ਼ਿਸ਼ ਕਰ ਦਿੰਦਾ। ਜਾਣੋ ਜੋਤ ਹੇ ਵਾਹਿਗੁਰੂ, ਤੁਸੀਂ ਤਾਂ ਜੋਤ ਸਮਝ ਕੇ ਜਿਹੜਾ ਤੁਹਾਡੇ ਦਰ ਤੇ ਆਇਆ, ਨਾ ਪੁੱਛੋ ਜਾਤੀ, ਉਹਨੂੰ ਜਾਤ ਨਹੀਂ ਪੁੱਛਦੇ, ਆਗੈ ਜਾਤ ਨਾ ਹੈ, ਕਿਉਂਕਿ ਤੇਰੇ ਘਰ ਦੇ ਅੱਗੇ ਖੜੇ ਹੋਏ ਭਿਖਾਰੀ ਦੀ ਜਾਤ ਨਹੀਂ ਪੁੱਛੀ ਜਾਂਦੀ। ਰਹਾਉ, ਹੁਣ ਇਸ ਤੋਂ ਅੱਗੇ ਸਾਰਾ ਜਿਹੜਾ ਸ਼ਬਦ ਹੈ ਉਸ ਭਿਖਾਰੀ ਦਾ ਜਿਹਦੀ ਝੋਲੀ ਵਾਹਿਗੁਰੂ ਨੇ ਭਰ ਦਿੱਤੀ ਹੈ, ਉਹਦੀ ਜ਼ਿੰਦਗੀ ਵਿੱਚ ਅਗਲਾ ਹਿੱਸਾ ਕਿਵੇਂ ਦਾ ਹੈ? ਉਹ ਕਹਿੰਦੇ ਨੇ ਆਪ ਕਰਾਏ। ਹੁਣ ਉਸ ਭਿਖਾਰੀ ਤੋਂ ਜਿਹਨੂੰ ਵਾਹਿਗੁਰੂ ਨੇ ਦਾਤ ਦੇ ਦਿੱਤੀ ਹੈ, ਆਪ ਹੀ ਸਭ ਕੁਝ ਉਹਦੇ ਤੋਂ ਕਰਾਉਂਦਾ, ਆਪ ਕਰੇ ਤੇ ਉਹਦੇ ਵਿੱਚ ਵਰਤ ਕੇ ਆਪ ਹੀ ਸਭ ਕੁਝ ਕਰਦਾ, ਆਪ ਉਲਾਮੇ ਚਿੱਤ ਧਰੇ। ਤੇ ਕਈ ਵਾਰੀ ਉਸ ਆਪਣੇ ਭਗਤ ਤੋਂ ਉਲਾਮੇ ਵੀ ਸਹਿੰਦਾ ਤੇ ਉਹਨਾਂ ਉਲਾਮਿਆਂ ਦੇ ਵਿੱਚ ਪਿਆਰ ਦੀ ਖੇਡ ਹੁੰਦੀ ਹੈ। ਜਿਵੇਂ ਭਗਤ ਜੀ ਕਹਿੰਦੇ, ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ, ਇਹ ਉਲਾਮੇ ਵੀ ਪਿਆਰ ਨਾਲ ਆਪ ਉਲਾਮੇ ਚਿੱਤ ਧਰੇ। ਜਾਂ ਤੂੰ ਕਰਨ ਹਾਰ ਕਰਤਾਰ, ਤੇ ਜਦੋਂ ਉਹਦਾ ਭਿਖਾਰੀ ਰੱਜ ਜਾਂਦਾ, ਬਾਦਸ਼ਾਹ ਬਣ ਜਾਂਦਾ, ਦਾਤਾਂ ਨਾਲ ਭਰਿਆ ਜਾਂਦਾ, ਤੇ ਉਹ ਫਿਰ ਆਪਣੇ ਪਰਮਾਤਮਾ ਅੱਗੇ ਕਹਿੰਦਾ, ਹੇ ਵਾਹਿਗੁਰੂ ਤੂੰ ਤਾਂ ਸਭ ਕੁਝ ਕਰਨ ਹਾਰ ਹੈ ਤੇ ਕਰਤਾਰ ਹੈ, ਸਭ ਕੁਝ ਤੂੰ ਹੀ ਕਰ ਰਿਹਾ, ਕਿਆ ਮੁਹਤਾਜੀ ਕਿਆ ਸੰਸਾਰ, ਹੁਣ ਮੈਨੂੰ ਸੰਸਾਰ ਦੀ ਕਿੱਥੇ ਮੁਤਾਜਗੀ ਹੈ, ਮੈਂ ਉਹਨਾਂ ਦੀ ਖੁਸ਼ਾਮਦ ਕਿਉਂ ਕਰਾਂ, ਤੇ ਮੇਰੇ ਅੱਗੇ ਹੁਣ ਸੰਸਾਰ ਕੀ ਰਿਹਾ ਹੈ, ਕਿਉਂਕਿ ਜਿਹਨੇ ਤੇਰੇ ਦਰ ਤੋਂ ਮੰਗ ਲਿਆ ਪਰਤ ਕੇ ਉਹਨੂੰ ਸੰਸਾਰ ਦੀ ਮੁਤਾਜਗੀ ਨਹੀਂ ਕਰਨੀ ਪਈ, ਉਹ ਆਪ ਬਾਦਸ਼ਾਹ ਬਣ ਗਿਆ, ਆਪ ਉਪਾਏ ਆਪੇ ਦੇ। ਇਹ ਭਾਵਨਾ ਵੀ ਉਸ ਭਿਖਾਰੀ ਦੇ ਵਿੱਚ ਪਰਮਾਤਮਾ ਆਪ ਹੀ ਪੈਦਾ ਕਰਦਾ, ਆਪ ਉਪਾਏ ਆਪੇ ਦੇ, ਤੇ ਨਾਮ ਦੀ ਭੀਖ ਵੀ ਉਹਦੀ ਝੋਲੀ ਵਿੱਚ ਆਪ ਹੀ ਪਾਉਂਦਾ, ਆਪੇ ਦੁਰਮਤ ਮਨੈ ਕਰੇ, ਤੇ ਆਪੇ ਹੀ ਉਹਦੇ ਅੰਦਰ ਐਸਾ ਗਿਆਨ ਪੈਦਾ ਕਰ ਦਿੰਦਾ ਜਿਹਦੇ ਵਿੱਚ ਉਹਨੂੰ ਭੈੜੀ ਮਤ, ਭੈੜੇ ਖਿਆਲਾਂ ਤੇ ਭੈੜੇ ਕਰਮਾਂ ਤੋਂ ਮਨਾ ਕਰ ਦਿੰਦਾ, ਰੋਕ ਦਿੰਦਾ। ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਨਾਲ ਇਹ ਨਾਮ ਦੀ ਦਾਤ ਉਸ ਭਿਖਾਰੀ, ਉਸ ਰੱਬ ਦੇ ਭਿਖਾਰੀ ਦੇ ਅੰਦਰ ਆ ਕੇ ਆਣ ਵਸਦੀ, ਜਿਹਦੀ ਬਰਕਤ ਦੇ ਨਾਲ ਦੁੱਖ ਹਨੇਰਾ ਵਿੱਚੋਂ ਜਾਏ, ਉਹਦੇ ਅੰਦਰੋਂ ਭਰਮ ਅਗਿਆਨ ਔਰ ਹੋਰ ਕਈ ਪ੍ਰਕਾਰ ਦਾ ਜਿਹੜਾ ਹਨੇਰਾ ਹੈ ਉਹ ਵਿੱਚੋਂ ਅੰਦਰੋਂ ਨਸ਼ਟ ਹੋ ਜਾਂਦਾ, ਚਲਾ ਜਾਂਦਾ। ਸਾਚ ਪਿਆਰਾ ਆਪ ਕਰੇ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣੇ ਗਿਆਨ ਦੀ ਜੋਤ ਪ੍ਰਕਾਸ਼ ਕਰ ਦਿੰਦਾ ਹੈ, ਉਹਨੂੰ ਆਪਣੇ ਆਪ ਸੱਚਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। ਅਵਰੀ ਕਉ ਸਾਚ ਨਾ ਦੇ, ਤੇ ਜਿਹੜੇ ਇਸ ਪਰਮਾਤਮਾ ਦੀ ਕਿਰਪਾ ਤੋਂ ਅਵਰੀ ਉਪਰੇ ਨੇ, ਵੱਖਰੇ ਨੇ, ਉਹਨਾਂ ਨੂੰ ਉਹ ਸੱਚੇ ਨਾਮ ਦੀ ਦਾਤ ਨਹੀਂ ਦਿੰਦਾ। ਜੇ ਕਿਸੇ ਦੇ ਬਖਾਣੇ ਨਾਨਕ, ਜੇ ਕਿਸੇ ਨੂੰ ਉਹ ਦਾਤ ਦਿੰਦਾ ਤੇ ਤਾਂ ਹੀ ਉਹ ਬਖਾਣੇ ਦਾ ਮਤਲਬ ਬੋਲਣਾ, ਨਾਮ ਵੀ ਤਾਂ ਬੋਲਦਾ ਹੈ ਹੇ ਨਾਨਕ, ਗੁਰੂ ਸਾਹਿਬ ਕਹਿੰਦੇ ਨੇ ਉਹ ਤਾਂ ਹੀ ਨਾਮ ਦਾ ਵਖਿਆਨ ਕਰਦਾ ਜੇ ਕਿਸੇ ਦੀ ਝੋਲੀ ਵਿੱਚ ਪਾਉਂਦਾ ਤੇ ਆਗੈ ਪੂਛ ਨਾ ਲੇ, ਤੇ ਫਿਰ ਪਰਤ ਕੇ ਉਹਦੇ ਕੋਲੋਂ ਲੇਖਾ ਨਹੀਂ ਪੁੱਛਦਾ। ਆਸਾ ਮਹੱਲਾ ਪਹਿਲਾ ਆਸਾ ਰਾਗ ਵਿੱਚ ਪਹਿਲੇ ਮਹੱਲੇ ਵਿੱਚ ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਰਹੇ ਨੇ। ਬਚਨ ਨੇ ਤਾਲ ਮਦੀਰੇ ਘੱਟ ਕੇ ਕਾਠ, ਦੋਲਕ ਦੁਨੀਆ ਵੱਜ ਹੈ ਵਾਜ, ਨਾਰਦ ਨਾਚੈ ਕਲਕਾ ਭਾਉ, ਜਤੀ ਸਤੀ ਕਹਿ ਰੱਖ ਹੈ ਪਾਉ। ਇਹ ਗੁਰੂ ਨਾਨਕ ਸਾਹਿਬ ਨੇ ਉਦਾਹਰਨ ਤੇ ਬਾਹਰ ਦੀ ਦਿੱਤੀ ਹੈ, ਪਰ ਨਕਸ਼ਾ ਮਨੁੱਖ ਦੇ ਅੰਦਰ ਦਾ ਹੈ। ਜਿਵੇਂ ਬਾਹਰ ਮਦਾਰੀ ਵਾਲਾ ਆਣ ਕੇ ਬਹਿ ਜਾਂਦਾ ਤੇ ਉਥੇ ਵਾਜੇ ਵੱਜਦੇ ਨੇ, ਢੋਲ ਵੱਜਦਾ ਤੇ ਬਾਂਦਰ ਨੱਚਦਾ ਹੈ ਨਾਲ, ਤੇ ਉਸ ਥਾਂ ਤੇ ਭੀੜ ਮੱਚ ਜਾਂਦੀ ਏ ਤੇ ਟਿਕਾ ਵਾਲਾ ਬੰਦਾ ਉਥੇ ਖਲੋ ਨਹੀਂ ਸਕਦਾ। ਜਿੱਥੇ ਮਦਾਰੀ ਦੀ ਖੇਡ ਲੱਗੀ ਹੋਵੇ ਨਾ, ਉਥੇ ਇਕ ਸਿਆਣਾ ਬੰਦਾ ਸਹਿਜ ਵਾਲਾ ਆਦਮੀ ਉਥੇ ਨਹੀਂ ਜਾਏਗਾ, ਕਿਉਂਕਿ ਤੁਸੀਂ ਵੇਖਿਆ ਹੋਣਾ ਬਾਜ਼ਾਰ ਵਿਚ ਜਿੱਥੇ ਤਮਾਸ਼ਾ ਲੱਗਦਾ, ਉਥੇ ਕੋਈ ਸਿਆਣਾ ਬੰਦਾ ਕਿਵੇਂ ਖਲੋਏਗਾ? ਧੱਕੇ ਵੱਜਦੇ ਨੇ, ਕੋਈ ਇਧਰੋਂ ਮੋਢਾ ਮਾਰਦਾ, ਕੋਈ ਠੁੱਡਾ ਮਾਰਦਾ, ਕੋਈ ਕੁਝ ਕਰਦਾ, ਉਹਦੇ ਸਾਰਾ ਜਿਹੜਾ ਹੰਮਾ ਤੁਮਾ ਮੇਲ ਜੁੜਿਆ ਹੋਇਆ ਉਥੇ ਤਾਂ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਬੰਦੇ ਦੇ ਅੰਦਰ ਨਾਮ ਤੋਂ ਬਿਨਾਂ ਕੀ ਹਾਲਤ ਬਣੀ ਹੋਈ ਏ। ਉਹ ਕਹਿੰਦੇ ਨੇ ਤਾਲ ਮਦੀਰੇ ਘੱਟ ਕੇ ਘਾਟ, ਘੱਟ ਕੇ ਘਾਟ ਦਾ ਮੈਨਾ ਘੱਟ ਮੈਨੇ ਸਰੀਰ, ਘਾਟ ਮੈਨੇ ਹਿਰਦਾ। ਮਨੁੱਖ ਦੇ ਸਰੀਰ ਦੇ ਅੰਦਰ ਜਿੱਥੇ ਅੰਤਿਸ਼ਕਰਨ ਨੇ, ਉਥੇ ਤਾਲ ਮਦਾਰੀ ਦਾ, ਤਾਲ ਵਿਕਾਰਾਂ ਦਾ ਤਬਲਾ ਵੱਜ ਰਿਹਾ। ਦੋਲਕ ਦੁਨੀਆ, ਦੁਨੀਆਂ ਦੇ ਮੋਹ ਦੀ ਢੋਲਕੀ ਪਈ ਵੱਜਦੀ ਏ। ਵਾਜਾ ਵਾਜ ਤੇ ਕਈ ਪ੍ਰਕਾਰ ਦੇ ਵਾਜੇ ਸੰਸਾਰਕ ਮੋਹ ਦੇ ਵੱਜ ਰਹੇ ਨੇ। ਨਾਰਦ ਨਾਚੈ ਕਲਕਾ ਭਾਉ, ਤੇ ਮਨ ਰੂਪੀ ਜਿਹੜਾ ਨਾਰਦ ਹੈ ਨਾ, ਇਹ ਨੱਚਦਾ ਉਥੇ, ਟੱਪਦਾ, ਛਾਲਾਂ ਮਾਰਦਾ, ਵਿਚਾਰ ਆਈ ਜਾਂਦੇ ਨੇ, ਖਿਆਲ ਆਈ ਜਾਂਦੇ ਨੇ, ਕਦੀ ਕੁਝ ਖਰੀਦਣ ਲੱਗ ਪੈਂਦਾ, ਕਦੀ ਕੁਝ ਵੇਚਣ ਲੱਗ ਪੈਂਦਾ, ਕਦੀ ਕਰੋੜਪਤੀ ਬਣ ਜਾਂਦਾ, ਕਦੀ ਅਰਬਪਤੀ ਬਣ ਜਾਂਦਾ। ਇਹ ਨੱਚਦਾ ਅੰਦਰ ਮਨ, ਕਲਕਾ ਭਾਉ, ਇਹਦੇ ਉੱਤੇ ਕਲਯੁਗ ਦਾ ਪ੍ਰਭਾਵ ਏ, ਕਲਪਨਾ ਦਾ ਪ੍ਰਭਾਵ ਏ, ਖਿਆਲਾਂ ਦਾ ਪ੍ਰਭਾਵ ਹੈ। ਇਹੋ ਜੀ ਹਾਲਤ ਦੇ ਵਿੱਚ ਜਤੀ ਸਤੀ ਕਹਿ ਰੱਖ ਹੈ ਪਾਉ, ਸੱਚੇ ਪਾਤਸ਼ਾਹ ਕਹਿੰਦੇ ਨੇ ਦੱਸੋ ਐਸੇ ਮਨੁੱਖ ਦੇ ਅੰਦਰ ਜਤ ਤੇ ਸਤ ਕਿੱਥੇ ਪੈਰ ਰੱਖਣਗੇ। ਐਸੇ ਥਾਂ ਤੇ ਜਿੱਥੇ ਪਰਮਾਰ ਹੀ ਸਾਰੀ ਇਹ ਹੈ, ਤੇ ਜਤੀ ਸਤੀ ਕਿੱਥੇ ਪੈਰ ਰੱਖਣਗੇ। ਗੁਰੂ ਸਾਹਿਬ ਅੱਗੇ ਕਹਿੰਦੇ ਨਾਨਕ ਨਾਮ ਬਿਟਹੋਂ ਕੁਰਬਾਨ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਨਾਮ ਦਾ ਦਾਤ ਮਿਲੀ ਏ ਨਾ, ਉਹ ਤੇ ਇਸ ਸਾਰੇ ਸੰਸਾਰ ਨੂੰ ਛੱਡ ਕੇ ਨਾਮ ਤੋਂ ਕੁਰਬਾਨ ਹੁੰਦੇ ਨੇ। ਅੰਧੀ ਦੁਨੀਆ ਸਾਹਿਬ ਜਾਣ, ਇਹ ਦੁਨੀਆ ਸੰਸਾਰ ਦੇ ਮੋਹ ਵਿਚ ਅੰਨੀ ਹੋ ਗਈ ਹੈ, ਤੇ ਜਿਨ੍ਹਾਂ ਨੇ ਸਾਹਿਬ ਨੂੰ ਜਾਣਿਆ ਕੇਵਲ ਉਹੀ ਸੁਜਾਖੇ ਨੇ। ਰਹਾਓ ਹੁੰਦਾ ਕੀ, ਜਿਹੜਾ ਇੱਕ ਧਾਰਮਿਕ ਜਗਤ ਹੈ, ਉਥੇ ਕੋਈ ਉਧਾਰ ਹੋਣਾ ਸੀ। ਧਾਰਮਿਕ ਜਗਤ ਕੋਈ ਵੀ ਧਾਰਮਿਕ ਥਾਂ ਹੈ, ਕਿਸੇ ਧਰਮ ਦਾ ਵੀ, ਉਥੇ ਲੋਕ ਆਉਂਦੇ ਨੇ। ਧਰਮ ਕੋਈ ਡੇਰਾ ਆ, ਆਸ਼ਰਮ ਹੈ, ਗੁਰਦੁਆਰਾ, ਮੰਦਰ, ਮਸਜਿਦ, ਉਥੇ ਆਏ ਤੇ ਮਹਾਰਾਜ ਕਹਿੰਦੇ ਗੁਰੂ ਪਾਸੋਂ ਫਿਰ ਚੇਲਾ ਖਾਏ। ਆਇਆ ਤੇ ਸੀ ਅੰਦਰ ਨਾਮ ਦਾ ਸੌਦਾ ਖਰੀਦਣ ਵਾਸਤੇ ਉਸ ਧਾਰਮਿਕ ਥਾਂ ਤੇ, ਪਰ ਗੁਰੂ ਕੋਲੋਂ ਆ ਕੇ ਖਾਣ ਪੀਣ ਦਾ ਕੰਮ ਚਲਾ ਲਿਆ। ਆਇਆ ਸੀ ਨਾਮ ਦਾ ਵਿਅੰਜਨ, ਚਲੋ ਲੋੜ ਮਾਤਰ ਸਰੀਰ ਦਾ ਨਿਰਵਾਹ, ਗੁਜ਼ਾਰਾ ਤੇ ਸੰਸਾਰਕ ਕੰਮ ਕਰਨਾ ਹੀ ਸੀ, ਪਰ ਹੋਇਆ ਕਿ ਖਾਣਾ ਪੀਣਾ ਬਸ, ਇਨ੍ਹਾਂ ਥਾਵਾਂ ਤੇ ਵੀ ਅਖੀਰ ਨੂੰ ਕੀ ਹੁੰਦਾ ਹੈ, ਆਪਣਾ ਸਰੀਰਕ ਗੁਜਰਾਨ ਕਰਨ ਤੇ ਦੁਨੀਆ ਤੁਰ ਪੈਂਦੀ। ਗੁਰੂ ਪਾਸੋਂ ਫਿਰ ਚੇਲਾ ਖਾਏ, ਤੇ ਗੁਰੂ ਕੋਲੋਂ ਜਿਹੜਾ ਚੇਲਾ ਹੈ ਨਾ, ਉਹ ਆਪਣਾ ਖਾਣ ਪੀਣ ਚਲਾਉਣ ਲੱਗ ਪੈਂਦਾ। ਤਾਮ ਪ੍ਰੀਤ ਵਸੈ ਘਰ ਆਏ, ਉਹਦੇ ਅੰਦਰ ਤਾਮਸੀ ਪ੍ਰੀਤ ਹੁੰਦੀ, ਉਹ ਪਰਮਾਤਮਾ ਦੇ ਪ੍ਰੇਮ ਵਿਚ ਨਹੀਂ ਹੁੰਦਾ, ਤੇ ਉਹ ਗੁਰੂ ਦੇ ਘਰ ਦੇ ਵਿਚ ਆ ਕੇ ਵਸ ਪੈਂਦਾ, ਭਾਵ ਉਥੇ ਰਹਿਣ ਲੱਗ ਪੈਂਦਾ। ਪਰ ਇਹ ਪਤਾ ਨਹੀਂ ਉਹਨੂੰ ਲੱਗਦਾ, ਜੇ ਸੌ ਵਰਿਆਂ ਜੀਵਨ ਖਾਣ, ਜੇ ਇਸ ਤਰ੍ਹਾਂ ਇਸ ਢੰਗ ਦੇ ਨਾਲ ਸੈਂਕੜੇ ਵਰੇ ਵੀ ਕੋਈ ਬੰਦਾ ਜਿਉਂਦਾ ਰਹਿ ਔਰ ਖਾਂਦਾ ਰਹੇ, ਖਸਮ ਪਛਾਣੇ ਸੋ ਦਿਨ ਪ੍ਰਵਾਨ। ਪਰ ਜੇ ਕਿਤੇ ਇਨ੍ਹਾਂ ਧਾਰਮਿਕ ਥਾਵਾਂ ਤੇ ਆ ਕੇ ਖਸਮ ਵਾਹਿਗੁਰੂ ਨੂੰ ਪਹਿਚਾਣ ਲਵੇ, ਉਹਦੇ ਦਰਸ਼ਨ ਕਰ ਲਵੇ, ਉਹ ਹੀ ਆਇਆ ਹੋਇਆ ਦਿਨ ਪ੍ਰਵਾਨ ਹੋਵੇਗਾ। ਸੰਸਾਰ ਦੀ ਹਾਲਤ ਕੀ ਬਣੀ ਹੋਈ ਹੈ, ਮਹਾਰਾਜ ਅੱਗੇ ਦੱਸਦੇ ਨੇ, ਦਰਸ਼ਨ ਦੇਖਿਆ ਦਇਆ ਨਾ ਹੋਏ। ਕੋਈ ਬੰਦਾ ਇੱਥੇ ਕਲਯੁਗ ਦੇ ਵਿਚ ਇਹੋ ਜਿਹਾ ਬਣਿਆ ਹੋਇਆ, ਵੀ ਜਿੰਨਾ ਮਰਜ਼ੀ ਕਿਸੇ ਨੂੰ ਕੋਈ ਸੋਹਣਾ ਬਣ ਕੇ ਵਿਖਾਏ, ਦਰਸ਼ਨ ਦੇਖਿਆ ਦਇਆ ਨਾ ਹੋਏ, ਕਿੰਨੀਆਂ ਚੰਗੀਆਂ ਗੱਲਾਂ ਕਰੇ, ਕਿੰਨਾ ਸੋਹਣਾ ਬਣ ਕੇ ਵਿਖਾਏ ਤੇ ਜੋ ਮਰਜ਼ੀ ਕਰੇ, ਕਹਿੰਦੇ ਨੇ ਕਿਸੇ ਨੂੰ ਦਇਆ ਨਹੀਂ ਆਉਂਦੀ। ਦਇਆ ਕਾਹਦੀ ਨਹੀਂ ਆਉਂਦੀ? ਲੈ ਦਿੱਤੇ ਬਿਨ ਰਹਿ ਨਾ ਕੋਈ। ਕਹਿੰਦੇ ਨੇ ਰਿਸ਼ਵਤ ਲੈਣ ਦੇਣ ਤੋਂ ਬਿਨਾਂ ਜਾਂ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਨਾ ਕਿਸੇ ਨੂੰ ਦਿੰਦੇ, ਇੱਕ ਤਾਂ ਹੁੰਦਾ ਹੱਕ ਹਲਾਲ ਦੀ ਕਮਾਈ, ਇੱਕ ਹੁੰਦਾ ਰਿਸ਼ਵਤ। ਕਹਿੰਦੇ ਰਿਸ਼ਵਤ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਸੁਣਦਾ। ਇਹ ਹਾਲਾਤ ਬਣੀ ਹੋਈ ਹੈ, ਚੰਗੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੋ, ਲੈਣ ਦੇਣ ਦੀ ਗੱਲ ਉਹਦੇ ਤੇ ਸਾਰਾ ਕੁਝ ਖੜਾ। ਰਾਜਾ ਨਿਆਂ ਕਰੇ ਹੱਥ ਹੋਏ, ਰਾਜੇ ਜਿਹੜੇ ਨੇ ਉਹ ਵੀ ਕਿਹਦੇ ਹੱਕ ਵਿਚ ਨਿਆਂ ਕਰ ਰਹੇ ਨੇ? ਜਿਨ੍ਹਾਂ ਦੇ ਹੱਥ ਵਿਚ ਕੁਝ ਹੈ, ਜਿਹੜੇ ਸਰਮਾਏਦਾਰ ਨੇ ਨਾ, ਜਿਹੜੇ ਪੈਸੇ ਵਾਲੇ ਲੋਕ ਨੇ, ਉਹਨਾਂ ਦੇ ਹੱਕ ਵਿਚ ਹੀ ਫੈਸਲੇ ਕਰਦੇ ਨੇ। ਕਹੇ ਖੁਦਾਏ ਨਾ ਮਾਨੇ ਕੋਈ, ਜੇ ਕੋਈ ਬੰਦਾ ਗਰੀਬ ਰੱਬ ਦਾ ਨਾਂ ਲੈ ਕੇ ਕੋਈ ਕਵੇ ਵੀ ਮੇਰਾ ਨਿਆਂ ਕਰ ਦਿਓ, ਤਾਂ ਉਹਦੀ ਕੋਈ ਨਹੀਂ ਸੁਣਦਾ। ਇਹ ਸੰਸਾਰ ਦੀ ਹਾਲਤ ਕੀ ਹੈ? ਮਾਨਸ ਮੂਰਤ ਨਾਨਕ ਨਾਮ। ਸੱਚੇ ਪਾਤਸ਼ਾਹ ਕਹਿੰਦੇ ਨੇ ਵੇਖਣ ਨੂੰ ਤੇ ਇਸ ਬੰਦੇ ਦਾ ਨਾਮ ਮਾਨਸ, ਵੀ ਇਹ ਮਨੁੱਖ ਹੈ। ਮੂਰਤ ਇਹਦੀ ਬਾਹਰੋਂ ਮੂੰਹ ਤੇ ਬੰਦਿਆਂ ਵਾਲਾ ਹੀ ਹੈ। ਕਹਿਣ ਲੱਗੇ ਇਹਦਾ ਨਾਨਕ ਨਾਮ, ਨਾਮ ਤੇ ਬੰਦਾ ਟਿਕਿਆ ਹੋਇਆ, ਪਰ ਕਰਨੀ ਕੁੱਤਾ ਦਰ ਫੁਰਮਾਨ। ਇਹ ਜਿਹੜੀ ਗੱਲ ਹੈ ਨਾ, ਕਹਿੰਦੇ ਕਰਨੀ ਇਹਦੀ ਕੁੱਤਿਆਂ ਵਾਲੀ ਹੈ, ਕੁੱਤਿਆਂ ਵਾਲਾ ਸੁਭਾਅ ਹੈ। ਕੁੱਤਿਆਂ ਦਾ ਕੀ ਸੁਭਾਅ ਹੁੰਦਾ ਹੈ? ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕੁੱਤੇ ਦੀ ਆਦਤ ਹੈ ਵੀ ਦੂਜੇ ਕੁੱਤੇ ਨਾਲ ਤੁਸੀਂ ਵੇਖੋਗੇ ਪਿੰਡਾਂ ਵਿਚ, ਇੰਨਾ ਲੜਨਗੇ, ਇੰਨਾ ਖੁੱਲਣਗੇ, ਇਕ ਦੂਜੇ ਦੇ ਕੰਨ ਪੱਟ ਦਿੰਦੇ ਨੇ ਕੁਲ ਕੁਲ ਕੇ। ਜੇ ਪੁੱਛੋ ਵੀ ਤੁਸੀਂ ਕੋਈ ਵੰਡਣਾ ਆਪਸ ਵਿਚ, ਕੋਈ ਜ਼ਮੀਨ ਵੰਡਣੀ? ਕਹਿੰਦੇ ਲੈਣ ਦੇਣ ਤੇ ਕੋਈ ਵੀ ਨਹੀਂ, ਵੈਸੇ ਬਸ ਸ਼ੌਂਕ ਹੀ ਇਸ ਕੰਮ ਦਾ ਇੰਨਾ ਪੈ ਗਿਆ। ਤੇ ਅੱਜ ਕੱਲ ਵੀ ਬਹੁਤ ਚੱਲਿਆ ਵੀ ਕਿਸੇ ਨਾਲ ਲੈਣ ਨਹੀਂ, ਦੇਣ ਨਹੀਂ, ਕੁਝ ਨਹੀਂ, ਤੇ ਐਵੇਂ ਇਕ ਦੂਜੇ ਦੇ ਕੰਨ ਪੁੱਟੀ ਜਾਂਦੇ ਬਿਨਾਂ ਕੰਮ ਤੋਂ। ਤਾਂ ਕਰਨੀ ਕੁੱਤਾ ਦਰ ਫੁਰਮਾਨ, ਇਹ ਪਰਮੇਸ਼ਰ ਦੇ ਦਰ ਤੇ ਇਹ ਫੁਰਮਾਨ, ਇਹ ਸ਼ਬਦ ਵਿਚ ਜੋ ਗਿਆਨ ਦਿੱਤਾ ਹੈ। ਗੁਰਪ੍ਰਸਾਦ ਜਾਣੈ ਮਹਿਮਾਨ, ਜੇ ਕਿਸੇ ਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਉਹ ਇਸ ਸੰਸਾਰ ਵਿਚ ਮਹਿਮਾਨ ਬਣ ਕੇ, ਪ੍ਰਾਹੁਣਾ ਬਣ ਕੇ ਰਵੇ, ਭਾਵ ਇੱਥੇ ਨਹੀਂ ਰਹਿਣਾ ਇਹ ਸੋਚ ਕੇ ਰਵੇ, ਤਾਂ ਕਿਛ ਦਰਗਾਹ ਪਾਵੇ ਮਾਣ, ਤਾਂ ਕੁਝ ਨਾ ਕੁਝ ਵਾਹਿਗੁਰੂ ਦੀ ਦਰਗਾਹ ਦੇ ਵਿਚ ਮਾਣ ਸਨਮਾਨ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ, ਆਸਾ ਮਹੱਲਾ ਪਹਿਲਾ, ਜੇਤਾ ਸ਼ਬਦ ਸੁਰਤ ਧੁਨ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸ਼ੁਰੂ ਕਰਾਂਗੇ ਅਰਥ, ਜੇਤਾ ਸ਼ਬਦ, ਜਿਵੇਂ ਦਾ ਕਿਸੇ ਦਾ ਸੁਭਾਅ ਹੈ ਨਾ, ਇੱਥੇ ਸ਼ਬਦ ਦੇ ਅਰਥ ਹੋਣਗੇ ਸੁਭਾਅ, ਜਿਵੇਂ ਦਾ ਕਿਸੇ ਦਾ ਸ਼ਬਦ ਹੁੰਦਾ ਹੈ ਉਵੇਂ ਦੀ ਉਹਦੀ ਸੁਰਤੀ ਰੂਪ ਧਾਰਨ ਕਰ ਦਿੰਦੀ, ਉਹਦਾ ਸਾਰਾ ਸਰੀਰ ਉਵੇਂ ਦੇ ਧੁਨ ਤੇਤੀ, ਤੇ ਉਵੇਂ ਦੇ ਉਹਦਾ ਮੂੰਹ ਸਿਰ, ਫਿਰ ਮੂੰਹ ਨੱਕ, ਅੱਖਾਂ ਦਾ ਵੇਖਣਾ, ਰੂਪ ਕਾਇਆ ਤੇਰੀ, ਉਸ ਤਰ੍ਹਾਂ ਦੀ ਕਾਇਆ ਦਾ ਰੂਪ ਬਣ ਜਾਂਦਾ ਜਿਵੇਂ ਦਾ ਅੰਦਰ ਮਨ ਹੈ, ਜਿਵੇਂ ਦਾ ਸੁਭਾਅ ਹੈ। ਤੇ ਉਸ ਮੁਤਾਬਕ ਜੇ ਕਿਸੇ ਦਾ ਮਨ ਸ਼ਬਦ ਦੇ ਵਿੱਚ ਸੁਰਤੀ ਜੋੜ ਲੈਂਦਾ ਤੇ ਅੰਦਰ ਇੱਕ ਐਸੀ ਸੁੰਦਰ ਕਾਇਆ ਬਣਦੀ, ਸੁੰਦਰ ਸੁਭਾਅ ਬਣਦਾ ਵੀ ਉਹਨਾਂ ਦੇ ਦਰਸ਼ਨ ਵੇਖਣ ਨੂੰ ਸੰਸਾਰ ਆਉਂਦਾ, ਤਾਂ ਉਹਨਾਂ ਬਾਰੇ ਮਹਾਰਾਜ ਕਹਿੰਦੇ ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਤੂੰ ਆਪ ਹੀ ਉਹਨਾਂ ਦੀ ਰਸਨਾ ਤੇ ਵਸਣਾ, ਉਹਨਾਂ ਦੇ ਹਿਰਦੇ ਵਿਚ ਵਸਣਾ, ਤੇ ਹੋਰ ਕੋਈ ਹੈ ਨੀ ਜਿਹੜਾ ਕਹੀਏ ਵੀ ਜਿਹੜਾ ਉਸ ਗੁਰਮੁਖ ਦੇ ਅੰਦਰ ਵਸਦਾ। ਉਹ ਤਾਂ ਪੁਕਾਰ ਕੇ ਕਹਿ ਦਿੰਦਾ ਸਾਹਿਬ ਮੇਰਾ ਇੱਕੋ ਹੈ, ਮੇਰਾ ਸਾਹਿਬ ਤਾਂ ਪਰਮਾਤਮਾ ਤੇ ਸਿਰਫ ਇੱਕੋ ਹੀ ਹੈ, ਏਕੋ ਹੈ ਭਾਈ ਏਕੋ ਹੈ ਰਹਾਉ। ਹੇ ਭਰਾਵੋ, ਇੱਕੋ ਹੀ ਹੈ ਪਰਮਾਤਮਾ, ਦੂਜਾ ਤੇ ਕੋਈ ਹੈ ਹੀ ਨਹੀਂ। ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇ, ਉਹ ਆਪ ਹੀ ਜਗਤ ਨੂੰ ਪੈਦਾ ਕਰਦਾ, ਆਪ ਹੀ ਇਹਨੂੰ ਖਤਮ ਕਰਦਾ ਹੈ, ਆਪ ਹੀ ਛਡਾ ਲੈਂਦਾ ਹੈ ਪਾਪਾਂ ਤੋਂ, ਆਪ ਹੀ ਲੈਂਦਾ ਤੇ ਦਿੰਦਾ ਹੈ। ਆਪੇ ਵੇਖੈ ਆਪੇ ਵਿਗਸੈ, ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ ਆਪ ਹੀ ਵੇਖਦਾ, ਆਪ ਹੀ ਵਿਕਸਦਾ ਹੈ, ਖੁਸ਼ ਹੁੰਦਾ ਹੈ। ਆਪੇ ਨਦਰ ਕਰੇ ਆਪਣੇ ਪਿਆਰਿਆਂ ਤੇ, ਆਪੇ ਮਿਹਰ ਭਰੀ ਨਜ਼ਰ ਕਰਕੇ ਉਹਨਾਂ ਨੂੰ ਨਿਹਾਲ ਕਰ ਦਿੰਦਾ। ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਕੁਝ ਉਹਨੇ ਕਰਨਾ ਸੀ ਉਹ ਕਰੀ ਜਾ ਰਿਹਾ। ਅਵਰ ਨਾ ਕਰਨਾ ਜਾਈ ਹੋਰ ਕਿਸੇ ਤੋਂ ਕੁਝ ਹੋ ਹੀ ਨਹੀਂ ਸਕਦਾ। ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ। ਇੱਥੇ ਜੀਵ ਤਾਂ ਵੱਖਰੇ ਵੱਖਰੇ ਨੇ, ਪਰ ਉਹ ਜਿਸ ਬੰਦੇ ਵਿੱਚ ਜਿਵੇਂ ਦਾ ਵਰਤਾਰਾ ਵਰਤਾਉਂਦਾ ਹੈ ਉਹ ਬੰਦੇ ਦਾ ਉਵੇਂ ਦੇ ਰੂਪ ਬਣ ਜਾਂਦਾ, ਇਹ ਉਹਦੀ ਵਡਿਆਈ ਹੈ। ਸੰਸਾਰ ਵਿੱਚ ਕਲਯੁਗ ਵਿੱਚ ਕੀ ਹੋਇਆ? ਮਹਾਰਾਜ ਕਹਿੰਦੇ ਕਲ ਕਲ ਵਾਲੀ ਮਾਇਆ ਮਦ ਮੀਠਾ ਮਨ ਮਤ ਵਾਲਾ ਪੀਵਤ ਰਹਿ। ਇਹ ਜਿਹੜਾ ਕਲਯੁਗ ਨਾ ਇਹ ਕਲ ਵਾਲੀ, ਇਹਦੇ ਵਿੱਚ ਜਿਹੜੀ ਸੁਰਤੀ ਹੈ ਉਹ ਸ਼ਰਾਬ ਵੰਡਣ ਵਾਲੀ ਨਸ਼ੇ ਵੰਡਣ ਵਾਲੀ ਬਣ ਗਈ। ਜਿਹਦੀ ਬੁੱਧੀ ਜਿਹੜੀ ਉਹ ਵਿਕਾਰਾਂ ਦੇ ਨਸ਼ੇ ਵੰਡਦੀ ਹੈ, ਸੰਸਾਰ ਵਿੱਚ ਫਸੀ ਹੋਈ ਬੁੱਧੀ ਜਿਹੜੀ, ਤੇ ਮਾਇਆ ਦਾ ਮਦ ਸ਼ਰਾਬ ਪੀ ਪੀ ਕੇ ਬੰਦਾ, ਮਿੱਠਾ ਜਿਹੜਾ ਸ਼ਰਾਬ ਹੈ ਇਹਦਾ ਮਨ ਮਤਵਾਲਾ ਯਾਨੀ ਕਿ ਮਸਤ ਹੋਇਆ ਪਿਆ, ਉਹਦੇ ਵਿੱਚ ਹੀ ਖੁੱਬਾ ਪਿਆ। ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੁੜਾ ਏਵ ਕਹਿ। ਗੁਰੂ ਸਾਹਿਬ ਕਹਿੰਦੇ ਕਿ ਇਹ ਵਾਹਿਗੁਰੂ ਦੀ ਆਪਣੀ ਖੇਡ ਹੀ, ਕਿਸੇ ਨੂੰ ਮਾਇਆ ਵਿੱਚ ਭੁਲਾ ਦਿੱਤਾ, ਉਹਦਾ ਰੂਪ ਉਸ ਤਰ੍ਹਾਂ ਦਾ ਬਣ ਗਿਆ। ਬਹੁ ਭਾਂਤੀ ਕਈ ਪ੍ਰਕਾਰ ਦੇ ਰੂਪਾਂ ਦੇ ਮਨੁੱਖ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤਾਂ ਇਸ ਤਰ੍ਹਾਂ ਕਹਿ ਰਿਹਾ ਹਾਂ। ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ। ਜੇ ਕੋਈ ਬੰਦਾ, ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਾਚ ਕਰਨ ਵਾਲੇ ਜਿਹੜੇ ਲੋਕ ਨੇ, ਜਿਹੜੇ ਨੱਚਦੇ ਨੇ, ਉਹਨਾਂ ਦੇ ਸਬੰਧ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਵੀ ਪਹਿਲਾਂ ਰਾਸ ਪਾਉਂਦੇ ਸੀ, ਫੇਰੀਆਂ ਪਾਉਂਦੇ ਸੀ, ਇਹ ਧਰਮ ਦੇ ਕਰਮ ਬਣਦੇ ਸੀ ਵੀ ਨੱਚਣਾ, ਹੋਰ ਇਸ ਤਰ੍ਹਾਂ ਦੇ ਕੰਮ ਕਰਨੇ, ਨਾਚ ਕਰਨਾ, ਫਿਰ ਫੇਰੀ ਪਾਉਣੀ, ਫਿਰ ਲੇਟ ਕੇ ਫੇਰੀ ਪਾਉਣੀ, ਇਹ ਵਾਜੇ ਵਜਾਉਣੇ, ਇਹ ਖੇਡਾਂ ਚੱਲਦੀਆਂ ਸਨ ਧਰਮ ਦੇ ਨਾਂ ਤੇ ਪਹਿਲਾਂ। ਮਹਾਰਾਜ ਇੱਥੇ ਕਹਿੰਦੇ ਇਹ ਬਾਹਰਲੇ ਵਾਜਿਆਂ ਨੂੰ ਛੱਡੋ, ਵਾਜਾ ਮਤ ਗੁਰੂ ਦੀ ਦਿੱਤੀ ਹੋਈ ਮਤ ਦਾ ਵਾਜਾ ਵਜਾਓ। ਜੇ ਅਸਲੀ ਨਾਚ ਨੱਚਣਾ ਨਾ ਤਾਂ ਵਾਜਾ ਮਤ ਗੁਰੂ ਦੀ ਦਿੱਤੀ ਹੋਈ ਮਤ ਦਾ ਭਾਈ ਵਾਜਾ ਵਜਾਓ, ਪਖਾਵਜ ਭਾਓ ਤੇ ਜੋੜੀ ਵਜਾਓ ਨਾਲ ਪਰਮਾਤਮਾ ਦੇ ਪ੍ਰੇਮ ਦੀ। ਹੋਏ ਆਨੰਦ ਸਦਾ ਮਨ ਚਾਓ। ਇਹ ਦੋਵੇਂ ਕੰਮ ਕਰੋਗੇ ਨਾ ਤੇ ਅੰਦਰ ਬਹੁਤ ਚਾਉ ਬਣੇਗਾ ਤੇ ਆਨੰਦ ਪੈਦਾ ਹੋਵੇਗਾ। ਏਹਾ ਭਗਤ ਇਹੋ ਤਪ ਤਾਓ। ਇਹ ਭਗਤੀ ਹੈ। ਆ ਦੂਜੀ ਜਿਹੜੀ ਤੁਸੀਂ ਰਾਸ ਪਾਉਂਦੇ ਹੋ, ਨੱਚਦੇ ਟੱਪਦੇ ਹੋ, ਇਹ ਕੋਈ ਭਗਤੀ ਨਹੀਂ। ਏਹਾ ਤਪ ਤਾਓ, ਇਹ ਤਪ ਹੈ, ਇਹ ਭਗਤੀ ਹੈ। ਇਤ ਰੰਗ ਨਾਚੋ ਰੱਖ ਰੱਖ ਪਾਓ। ਇਸ ਤਰ੍ਹਾਂ ਪ੍ਰੇਮ ਦੇ ਵਿੱਚ ਆ ਕੇ ਭਿੱਜ ਕੇ ਤੁਸੀਂ ਆਪਣੇ ਅੰਦਰ ਹੀ ਇਹ ਪੈਰ ਰੱਖ ਰੱਖ ਕੇ ਤੁਸੀਂ ਨਾਚ ਨੱਚੋ ਪਰਮਾਤਮਾ ਦੇ ਪ੍ਰੇਮ ਦਾ ਭਾਵ। ਇਹ ਉਹਨਾਂ ਨੂੰ ਉਪਦੇਸ਼ ਕਰ ਰਹੇ ਨੇ ਜਿਹੜੇ ਬਾਹਰ ਨੱਚਣ ਲੱਗ ਪੈਂਦੇ। ਅੱਜ ਵੀ ਤੁਸੀਂ ਵੇਖੋਗੇ ਕਈ ਥਾਵਾਂ ਤੇ ਬਸ ਤਾੜੀਆਂ ਤੇ ਵੱਜਦੀਆਂ ਨੇ, ਥੋੜੀ ਜਿਹੀ ਕਸਰ ਸਾਡੇ ਵਿੱਚ ਰਹਿ ਗਈ। ਕਈ ਤਾਂ ਸਾਡੇ ਹੀ ਪ੍ਰਚਾਰਕ ਬੋਲੀਆਂ ਪਾਉਣ ਲੱਗ ਪਏ ਭੰਗੜੇ ਵਾਲੀਆਂ, ਤੇ ਹੁਣ ਬਸ ਨੱਚਣ ਵਾਲਿਆਂ ਦੀ ਦੇਰ ਹੈ, ਬਾਕੀ ਤੇ ਤਿਆਰ ਹੀ ਸਾਰਾ। ਮਹਾਰਾਜ ਕਹਿੰਦੇ ਨਹੀਂ ਭਾਈ, ਸਿੱਖ ਨੇ ਨਹੀਂ ਬਾਹਰੋਂ ਨਹੀਂ ਨੱਚਣਾ। ਤੇ ਦੂਜੇ ਪਾਸੇ ਵਿਆਹਾਂ ਵਿੱਚ ਵੇਖੋ, ਉੱਥੇ ਵਿਆਹਾਂ ਦੇ ਵਿੱਚ ਕੀ ਹੋ ਰਿਹਾ? ਉੱਥੇ ਨਾਚ ਨੱਚ ਨੱਚਣ ਵਾਲੀਆਂ ਸੱਦਣੀਆਂ, ਇਹ ਭਲਾ ਸਿੱਖਾਂ ਦੇ ਕੰਮ ਸਨ? ਨੱਚਣ ਵਾਲੀਆਂ ਬੁਲਾਉਣੀਆਂ, ਕਦੀ ਨੱਚਣ ਵਾਲੀ ਇੱਕ ਮਹਾਰਾਜੇ ਰਣਜੀਤ ਸਿੰਘ ਨੇ ਸੱਦੀ ਸੀ, ਅਕਾਲੀ ਫੂਲਾ ਸਿੰਘ ਨੇ ਸਾਹਮਣੇ ਜੰਡ ਨਾਲ ਬੰਨ ਲਿਆ ਸੀ ਅਕਾਲ ਤਖ਼ਤ ਦੇ, ਤੇ ਹੁਣ ਤੇ ਬੰਨੇਗਾ ਕੌਣ ਤੇ ਕਿੰਨੇ ਕੁ ਜੰਡ ਹੋਣਗੇ? ਤੁਸੀਂ ਆਪਣੇ ਆਪ ਸੋਚੋ ਵੀ ਵਿਆਹਾਂ ਦੇ ਵਿੱਚ ਨੱਚਣ ਵਾਲੀਆਂ ਅੱਗੇ ਬਹਿ ਕੇ ਕੁਰਸੀ ਤੇ ਚਿੱਟੀਆਂ ਦਾੜੀਆਂ ਵਾਲੇ ਬਾਪੂ ਵੇਖਦੇ ਨੇ, ਕਿੰਨੇ ਕੁ ਜੰਡ ਲਿਆਓਗੇ ਇਹਨਾਂ ਨੂੰ ਬੰਨਣ ਵਾਸਤੇ? ਮਹਾਰਾਜ ਕਹਿੰਦੇ ਨੱਚਣਾ ਤੇ ਅੰਦਰੋਂ ਨੱਚੋ, ਖੁਸ਼ੀ ਪੈਦਾ ਹੋਵੇਗੀ, ਸੁਰਤੀ ਨਾਚ ਕਰੇਗੀ। ਕਹਿੰਦੇ ਪੂਰੇ ਤਾਲ ਜਾਣੇ ਸਾਲਾ। ਜੇ ਕਿਸੇ ਨੂੰ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਜਾਚ ਆ ਜਾਏ, ਸਮਝ ਲਵੇ, ਤਾਂ ਉਹ ਫਿਰ ਪੂਰੇ ਤਾਲ ਪੂਰਦਾ ਭਾਵ, ਸੋਹਣੇ ਸਾਜ ਵਜਾਉਂਦਾ। ਹੋਰ ਨੱਚਣਾ ਖੁਸ਼ੀਆਂ ਮਨ ਮਾਹ ਰਹਾਉ। ਕਹਿਣ ਲੱਗੇ ਇਸ ਨਾਮ ਦੇ ਨਾਚ ਤੋਂ ਬਿਨਾਂ ਹੋਰ ਜਿਹੜਾ ਨਾਚ ਰੰਗ ਏ, ਕਹਿੰਦੇ ਇਹ ਤੇ ਮਨ ਦੀਆਂ ਖੁਸ਼ੀਆਂ ਨੇ, ਗੁਰੂ ਦੀ ਖੁਸ਼ੀ ਨਹੀਂ ਹੈ। ਸਤ ਸੰਤੋਖ ਵੱਜੈ ਦੋਏ ਤਾਲ। ਉੱਚਾ ਜੀਵਨ ਤੇ ਸੰਤੋਖੀ ਜੀਵਨ, ਇਹ ਦੋਏ ਤਾਲ ਇਕੱਠੇ ਕਰਕੇ ਵਜਾਏ, ਦੋਏ ਤਾੜੀਆਂ ਵਜਾਏ। ਕਹਿੰਦੇ ਪੈਰੀ ਵਾਜਾ ਸਦਾ ਨਿਹਾਲ। ਤੇ ਪੈਰੀ ਵਾਜਾ ਸਦਾ ਨਿਹਾਲ ਰਹਿਣਾ, ਸਦਾ ਖੁਸ਼ ਰਹਿਣਾ, ਵਾਹਿਗੁਰੂ ਦੇ ਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨ ਲੈਣਾ, ਇਹ ਸਮਝ ਲਓ ਪੈਰਾਂ ਦੇ ਵਿੱਚ ਵਾਜਾ ਵੱਜ ਰਿਹਾ, ਘੁੰਗਰੂ ਵੱਜ ਰਹੇ ਨੇ। ਰਾਗ ਨਾਦ ਨਹੀਂ ਦੂਜਾ ਭਾਉ, ਜਿਹੜਾ ਅੰਦਰ ਦੂਜਾ ਭਾਵ ਨਹੀਂ ਹੈ, ਦੁਬਧਾ ਨਹੀਂ ਹੈ, ਉਹ ਸਮਝੋ ਵੀ ਰਾਗ ਨਾਦ ਵੱਜ ਰਹੇ ਨੇ। ਇਤ ਰੰਗ ਨਾਚੋ ਰੱਖ ਰੱਖ ਪਾਓ, ਹੇ ਗੁਰੂ ਪਿਆਰਿਓ ਇਸ ਤਰ੍ਹਾਂ ਨੱਚੋ, ਇਸ ਤਰ੍ਹਾਂ ਪੈਰ ਰੱਖ ਰੱਖ ਕੇ ਅੰਦਰੋਂ ਗੁਣਾਂ ਦਾ ਨਾਚ ਨੱਚਣਾ ਕਰੋ ਜੀ। ਭਉ ਫੇਰੀ ਹੋਵੇ ਮਨ ਚੀਤ, ਗੁਰੂ ਦੇ ਭੈ ਵਿੱਚ ਰਹਿਣਾ ਤੇ ਪੂਰੇ ਗੁਰੂ ਨੂੰ ਸਦਾ ਸੰਗ ਜਾਣਨਾ, ਇਹ ਫੇਰੀ ਹੋਵੇ। ਫੇਰੀ ਪਾਉਣੀ ਤੁਸੀਂ ਜਾਣਦੇ ਹੋ, ਕਈ ਵਾਰੀ ਵਿਆਹਾਂ ਵਿੱਚ ਨੱਚਣ ਵਾਲੀਆਂ ਬੀਬੀਆਂ ਫੇਰੀ ਪਾਉਂਦੀਆਂ ਇਸ ਤਰ੍ਹਾਂ ਘੁੰਮ ਕੇ ਉੱਤੋਂ ਦੀ ਗੇੜਾ ਲਾ ਕੇ। ਮਨ ਦੇ ਵਿੱਚ ਭਾਉ ਰੱਖਣਾ, ਇਹ ਫੇਰੀ ਪਾਉਣੀ ਹੈ। ਬਹਿੰਦਿਆਂ ਉੱਠਦਿਆਂ ਨੀਤਾਂ ਨੀਤ, ਬਹਿੰਦਿਆਂ ਉੱਠਦਿਆਂ ਕੰਮ ਕਰਦਿਆਂ ਨਿਤ ਨਿਤ ਗੁਰੂ ਦੇ ਭੈ ਵਿੱਚ ਰਹਿਣਾ, ਗੁਰੂ ਦੇ ਹੁਕਮ ਵਿੱਚ ਰਹਿਣਾ। ਲੇਟਣ ਲੇਟ ਜਾਣੇ ਤਨ ਸਵਾਹ, ਤੇ ਇੱਕ ਹੋਰ ਫੇਰੀ ਹੁੰਦੀ ਨੱਚਣ ਵਾਲਿਆਂ ਦੀ। ਇੱਕ ਤੇ ਹੁੰਦੇ ਵੀ ਸਿੱਧੇ ਖਲੋ ਕੇ ਨੱਚਣਾ, ਇੱਕ ਫਿਰ ਤੁਸੀਂ ਵੇਖੇ ਹੋਣੇ ਨੇ ਨਾਚ ਜਿਹੜੇ ਉਹ ਕਈ ਲੰਮੇ ਪੈ ਕੇ ਨੱਚਦੀਆਂ ਬੀਬੀਆਂ ਜਿਹੜੀਆਂ ਲੰਮੇ ਪੈ ਕੇ, ਗੁਰੂ ਸਾਹਿਬ ਉਹਨੂੰ ਵੀ ਕਹਿ ਰਹੇ ਨੇ ਵੇਖੋ। ਕਹਿੰਦੇ ਜੇ ਲੇਟ ਕੇ ਨੱਚਣਾ ਨਾ, ਲੇਟਣ ਲੇਟ ਜਾਣੇ ਤਨ ਸਵਾਹ, ਆਪਣੇ ਸਰੀਰ ਨੂੰ ਨਾਸ਼ਮਾਨ ਸਮਝਣਾ, ਇਹ ਲੇਟ ਕੇ ਨੱਚਣਾ ਹੈ। ਲੇਟਣ ਲੇਟ ਜਾਣੇ ਤਨ ਸਵਾਹ, ਇਤ ਰੰਗ ਨਾਚੋ ਰੱਖ ਰੱਖ ਪਾਓ, ਇਸ ਤਰ੍ਹਾਂ ਨੱਚੋ, ਇਹ ਗੁਣ ਧਾਰਨ ਕਰੋ। ਫਿਰ ਕਹਿੰਦੇ ਸਿੱਖ ਸਭਾ ਦੇਖਿਆ ਕਾ ਭਾਉ, ਜਿਹੜੀ ਇਹ ਸਭਾ ਲੱਗਦੀ ਫਿਰ ਨੱਚਣ ਵਾਲਿਆਂ ਨੂੰ ਵੇਖਣ ਵਾਲੀ, ਕਹਿਣ ਲੱਗੇ ਸਿੱਖਾਂ ਦੀ ਸਭਾ ਵਿੱਚ ਬਹਿਣਾ, ਗੁਰੂ ਦੇ ਚਰਨਾਂ ਵਿੱਚ ਬਹਿਣਾ ਤੇ ਵਿਚਾਰ ਸੁਣਨੀ ਤੇ ਕੀਰਤਨ ਸੁਣਨਾ ਤੇ ਗੁਰੂ ਦੀ ਸਿੱਖਿਆ ਸੁਣਨੀ ਪ੍ਰੇਮ ਨਾਲ, ਇਹ ਸਮਝੋ ਉਸ ਨਾਚ ਦੇ ਅਖਾੜੇ ਦੇ ਦਰਸ਼ਕ ਬਣਨਾ ਹੈ। ਗੁਰਮੁਖ ਸੁਣਨਾ ਸਾਚਾ ਨਾਉ, ਤੇ ਜਿਹੜਾ ਉਹਨਾਂ ਦੀਆਂ ਜਿਹੜੀਆਂ ਨੱਚਣ ਵਾਲੀਆਂ ਦੀਆਂ ਬੋਲੀਆਂ ਸੁਣਨੀਆਂ ਨੇ, ਉਹਦੀ ਥਾਂ ਤੇ ਕਹਿੰਦੇ ਸੱਚੇ ਨਾਮ ਨੂੰ ਕੰਨਾਂ ਨਾਲ ਸੁਣੋ। ਹੇ ਭਾਈ ਗੁਰਮੁਖ ਪਿਆਰਿਓ, ਨਾਨਕ ਆਖਣ ਵੇਰਾ ਵੇਰ, ਇਤ ਰੰਗ ਨਾਚੋ ਰੱਖ ਰੱਖ ਪੈਰ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ, ਪਰਮਾਤਮਾ ਦੇ ਨਾਮ ਨੂੰ ਆਖਣਾ ਹੈ, ਜਪਣਾ ਹੈ। ਕਿਵੇਂ? ਵੇਰਾ ਵੇਰ, ਵੇਰਾ ਵੇਰ ਦਾ ਮਤਲਬ ਵਾਰ ਵਾਰ ਦੁਹਰਾ ਕੇ। ਹੁਣ ਜਿਹੜੇ ਲੋਕ ਕਹਿੰਦੇ ਨਾ ਵੀ ਜੇ ਦੂਜੀ ਵਾਰੀ ਵਾਹਿਗੁਰੂ ਕਿਹਾ ਤੇ ਇਹਦਾ ਕਰਮ ਕਾਂਡ ਇਹ ਤੋਤਾ ਰਟਣ ਹੋ ਜਾਣਾ, ਕਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੜ੍ਹਦੇ ਹੋ ਤੇ ਖੰਡਨ ਕਰਦੇ ਹੋ? ਗੁਰੂ ਕੋਲ ਬਹਿ ਕੇ ਹਯਾ ਨਹੀਂ ਆਉਂਦੀ ਖੰਡਨ ਕਰਦੇ ਆ ਇਸ ਗੱਲ ਨੂੰ ਬਈ ਨਾਮ ਇਹ ਜਪਣਾ ਇਸ ਤਰ੍ਹਾਂ ਹੁੰਦਾ ਹੀ ਨਹੀਂ ਜੀ। ਨਾਮ ਤੇ ਬਸ ਸਮਝ ਲਓ ਤੁਸੀਂ ਗੁਰੂ ਦਾ ਹੁਕਮ, ਇਹ ਹੀ ਨਾਮ ਹੈ। ਬਸ ਸਾਡੇ ਵਿਚ ਬੜੇ ਵਿਚਾਰ ਚੱਲੇ ਨੇ, ਖੱਬੇ ਪਾਸੇ ਤੁਰੋ ਆਪਣੀ ਸਾਈਡ ਤੇ ਇਹ ਵੀ ਨਾਮ ਹੈ, ਮੂੰਹ ਧੋ ਆਪਣਾ ਇਹ ਵੀ ਨਾਮ ਹੈ, ਇਹ ਬੜਾ ਨਾਮ ਹੈ, ਇਹ ਚੰਗੇ ਕੰਮ ਹੋ ਸਕਦੇ ਨੇ। ਕਹਿੰਦੇ ਵਾਰ ਵਾਰ ਨਾਮ ਜਪਣਾ ਹੈ ਤੇ ਰਟਣ ਹੈ ਤੇ ਐਵੇਂ ਹੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੀ ਕੋਈ ਨੀ ਇਹਨਾਂ ਲੋਕਾਂ ਨੇ। ਨਾਨਕ ਆਖਣ ਵੇਰਾ ਵੇਰ, ਸਾਹਿਬ ਸੱਚੇ ਅਕਾਲ ਪੁਰਖ ਦਾ ਨਾਮ ਨੂੰ ਵਾਰ ਵਾਰ ਆਖਣਾ, ਇਤ ਰੰਗ ਨਾਚੋ ਰੱਖ ਰੱਖ ਪੈਰ। ਇਸ ਤਰੀਕੇ ਦੇ ਨਾਲ ਇਸ ਪਿਆਰ ਦੇ ਵਿਚ ਜੀਵੋ, ਇਹ ਹੀ ਪੈਰ ਰੱਖ ਰੱਖ ਕੇ ਨਾਚ ਕਰਨਾ ਕਰੋ ਜੀ। ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਪਾਉਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਦੁਲੈ ਦੈ ਸਿਰ ਮੂੰਡ ਕਟਾਇਆ, ਰਾਮਣ ਮਾਰ ਕਿਆ ਵੱਡਾ ਭਇਆ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵਲਾਏ ਰਹਾਓ। ਅੱਗੇ ਮਹਾਰਾਜ ਕਹਿੰਦੇ ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨਥ ਕਿਆ ਵੱਡਾ ਭਇਆ, ਕਿਸ ਤੂੰ ਪੁਰਖ ਜੋਰੂ ਕੌਣ ਕਹੀਐ, ਸਰਬ ਨਿਰੰਤਰ ਰਵ ਰਹਿਆ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸਿਸ਼ਟ ਗਿਆ, ਆਗੈ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਭਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਸ਼ੁਰੂ ਵਿਚ ਕਿਰਪਾ ਕਰ ਰਹੇ ਨੇ। ਇਹ ਸਾਰਾ ਸ਼ਬਦ ਜੇ ਸਮਝਣਾ ਹੋਵੇ ਇਹਦੇ ਵਿੱਚ ਕਈਆਂ ਦੇ ਨਾਮ ਲਏ ਨੇ, ਜਿਹਦੇ ਵਿੱਚ ਬ੍ਰਹਮੇ ਦਾ ਨਾਮ ਲਿਆ ਵੀ ਉਹਨੇ ਅੰਤ ਨਹੀਂ ਲੱਭਿਆ, ਅੰਤ ਲੱਭਣ ਗਿਆ ਸੀ, ਤੇ ਕ੍ਰਿਸ਼ਨ ਦਾ ਨਾਂ ਨਹੀਂ ਲਿਆ ਪਰ ਕੰਸ ਨੂੰ ਮਾਰਨ ਦਾ ਨਾਮ ਲਿਆ ਹੈ। ਹੋਰ ਇਹਦੇ ਅੰਦਰ ਜਿਹਦੇ ਵਿੱਚ ਕਾਲੀ ਨੂੰ ਨੱਥ ਕੇ ਕੀ ਵੱਡਾ ਹੋ ਗਿਆ, ਇਹ ਵੀ ਲਿਖਿਆ। ਤਾਂ ਇਸ ਤਰ੍ਹਾਂ ਆਰੰਭ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੀ ਖੇਡ ਕੀ ਹੈ, ਪਾਉਣ ਉਪਾਏ ਧਰੀ ਸਭ ਧਰਤੀ। ਪਰਮਾਤਮਾ ਨੇ ਸਭ ਤੋਂ ਪਹਿਲਾਂ ਕੀ ਪੈਦਾ ਕੀਤਾ, ਪਾਉਣ। ਪਾਉਣ ਆਤਮਾਵਾਂ ਪੈਦਾ ਕੀਤੀਆਂ ਔਰ ਪਾਉਣ ਹਵਾ ਦਾ ਜਿਹੜਾ ਸੀ ਨਾ, ਇਹ ਸਭ ਤੋਂ ਪਹਿਲਾਂ ਹਵਾ ਦਾ ਇਹਨੇ ਪ੍ਰਬੰਧ ਕੀਤਾ ਹੈ, ਕਿਉਂਕਿ ਹਵਾ ਦੇ ਨਾਲ ਹੀ ਪਾਣੀ ਨੂੰ ਰੋਕਿਆ ਹੋਇਆ ਤੇ ਪਾਣੀ ਦੇ ਨਾਲ ਧਰਤੀ ਜੁੜੀ ਹੋਈ ਹੈ ਤੇ ਧਰਤੀ ਦੇ ਨਾਲ ਇਸ ਤਰ੍ਹਾਂ ਅੱਗ ਦਾ ਸੰਬੰਧ ਕੀਤਾ ਹੋਇਆ। ਸੰਸਾਰ ਦੀ ਖੇਡ ਬਣਾਈ, ਪਾਉਣ ਉਪਾਏ ਧਰੀ ਸਭ ਧਰਤੀ, ਇਹ ਸਾਰੀ ਧਰਤੀ ਬਣਾਈ ਤੇ ਹਵਾ ਬਣਾਈ ਤੇ ਜਲ ਤੇ ਪਾਣੀ ਦਾ ਆਪਸ ਵਿਚ ਗੰਢ ਮਾਰ ਦਿੱਤੀ ਹੈ। ਇੱਥੇ ਆਏ ਤੇ ਲੋਕ ਕੀ ਕਰ ਰਹੇ ਨੇ, ਜਲ ਅਗਨੀ ਕਾ ਬੰਧ ਕੀਆ। ਇੱਥੇ ਗੁਰੂ ਸਾਹਿਬ ਇਸ਼ਾਰਾ ਕਰ ਰਹੇ ਨੇ ਵੀ ਇੱਥੇ ਜੋ ਵੀ ਹੋ ਰਿਹਾ ਹੈ ਇਹ ਪਰਮਾਤਮਾ ਦੀ ਮਰਜ਼ੀ ਵਿਚ ਹੀ ਚੱਲ ਰਿਹਾ ਖੇਡ ਜਿਹੜੀ। ਕੋਈ ਕਿਸੇ ਨੂੰ, ਜਿਵੇਂ ਰਾਮ ਚੰਦਰ ਨੇ ਰਾਮ ਇਹਨੂੰ ਰਾਵਣ ਨੂੰ ਮਾਰਿਆ, ਉਹ ਉੱਤੇ ਉਹ ਪਹਿਲਾਂ ਉਦਾਹਰਨਾਂ ਦੇ ਦਿੱਤੀਆਂ ਵੀ ਇਹ ਵਿਰੋਧੀ ਤੱਤ ਨੇ ਸਾਰੇ, ਪਾਉਣ ਧਰਤੀ ਅਗਨੀ ਤੇ ਜਲ। ਆਕਾਸ਼ ਦਾ ਇੱਥੇ ਨਾਮ ਨਹੀਂ ਲਿਆ ਕਿਉਂਕਿ ਆਕਾਸ਼ ਦੇ ਵਿਚ ਤਾਰੇ ਚਾਰੇ ਤੱਤ ਰਹਿੰਦੇ ਨੇ, ਇਹ ਚਾਰ ਤੱਤ ਨੇ ਤੇ ਪੰਜਵਾਂ ਆਕਾਸ਼ ਤੱਤ। ਕਹਿੰਦੇ ਇਹਨਾਂ ਤੱਤਾਂ ਦੇ ਆਧਾਰ ਦੇ ਉੱਤੇ ਨਾ ਹਰ ਇੱਕ ਬੰਦੇ ਦਾ ਸੁਭਾਅ ਹੁੰਦਾ ਹੈ। ਇਹਨਾਂ ਤੱਤਾਂ ਦੇ ਹਿਸਾਬ ਨਾਲ ਕਿਸੇ ਨੂੰ ਉਹਨੇ ਰਾਮਚੰਦਰ ਬਣਾ ਦਿੱਤਾ, ਕਿਸੇ ਨੂੰ ਰਾਵਣ ਬਣਾ ਦਿੱਤਾ ਹੈ, ਕਿਸੇ ਨੂੰ ਕੁਝ ਬਣਾ ਦਿੱਤਾ ਹੈ। ਇੱਥੇ ਕਹਿਣ ਦਾ ਭਾਵ ਜੇ ਆਪਾਂ ਪੂਰੀ ਤਰ੍ਹਾਂ ਸਮਝਣਾ ਤੇ ਰਹਾਉ ਦੀ ਤੁਕ ਨੂੰ ਪੜਾਂਗੇ। ਕਿਆ ਉਪਮਾ ਤੇਰੀ ਆਖੀ ਜਾਏ, ਹੇ ਵਾਹਿਗੁਰੂ ਤੇਰੀ ਉਪਮਾ ਕੀ ਕਹੀਏ, ਤੂੰ ਕਿਵੇਂ ਸ੍ਰਿਸ਼ਟੀ ਬਣਾ ਦਿੱਤੀ, ਕਿਵੇਂ ਮਨੁੱਖ ਬਣਾ ਦਿੱਤੇ, ਤੂੰ ਸਰਬੇ ਪੂਰਿਆ ਲਿਬ ਲਾਏ, ਤੂੰ ਸਾਰਿਆਂ ਦੇ ਵਿਚ ਹੀ ਰਮਿਆ ਹੋਇਆ, ਰਾਮਚੰਦਰ ਵਿਚ ਵੀ ਤੇ ਉਧਰ ਦੂਜੇ ਪਾਸੇ ਰਾਵਣ ਵਿਚ ਵੀ ਤੂੰ ਹੀ ਏ, ਇਧਰ ਕ੍ਰਿਸ਼ਨ ਵਿਚ ਵੀ ਤੂੰ ਹੀ ਏ ਤੇ ਕੰਸ ਵਿਚ ਵੀ ਤੂੰ ਹੀ ਏ, ਕਾਲੀ ਨੂੰ ਨੱਥ ਪਾਉਣ ਵਾਲਾ, ਇਹ ਸਾਰਿਆਂ ਦੇ ਵਿਚ ਇਹ ਨੀ ਵੀ ਪਰਮਾਤਮਾ ਇਕ ਪਾਸੇ ਹੈ। ਜੇ ਤੁਸੀਂ ਇਹ ਚੀਜ਼ ਪੜ੍ਹਨੀ ਹੈ ਜਾਪ ਸਾਹਿਬ ਪੜ੍ਹਨਾ ਪਾਓ ਤੇ ਜਾਂ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹੋ। ਇਹਦੇ ਵਿਚ ਮਹਾਰਾਜ ਕਹਿੰਦੇ ਇਹ ਸੰਸਾਰ ਦੇ ਜਿਹੜੇ ਬੰਦੇ ਬਣਾਏ ਇਹਨਾਂ ਦੇ ਵੱਖਰੇ ਵੱਖਰੇ ਤੱਤ ਬਣਾਉਣ ਕਰਕੇ ਸੁਭਾਅ ਵੱਖਰੇ ਹੋ ਗਏ ਤੇ ਆਪਸ ਵਿਚ ਭਿੜਨ ਲੱਗ ਪਏ ਤੇ ਰੱਬ ਦੂਰ ਖਲੋ ਕੇ ਖੇਡ ਵੇਖੀ ਜਾਂਦਾ। ਅਸੀਂ ਪਿੱਛੋਂ ਕਿਸੇ ਨੂੰ ਮਾੜਾ ਕਿਸੇ ਨੂੰ ਚੰਗਾ ਕਹਿੰਦੇ ਹਾਂ, ਇਹ ਵੀ ਉਹਦੀ ਸਾਰੀ ਖੇਡ ਹੀ ਚੱਲ ਰਹੀ। ਮਹਾਰਾਜ ਕਹਿੰਦੇ ਅੰਦੁਲੈ ਦਹਿ ਸਿਰ ਮੂੰਡ ਕਟਾਇਆ, ਇਕ ਪਾਸੇ ਉਸ ਅੰਨੇ ਰਾਵਣ ਨੇ ਕੀ ਖੱਟਿਆ, ਹੰਕਾਰ ਪਿੱਛੇ ਆ ਕੇ ਆਪਣਾ ਸਿਰ ਕਟਾ ਲਿਆ। ਦਸ ਸਿਰਾਂ ਵਾਲਾ ਜਿਹੜਾ ਰਾਵਣ ਸੀ ਉਹਨੇ ਵੀ ਕੀ ਖੱਟਿਆ ਹੈ, ਉਹਨੇ ਵੀ ਮੂਰਖਤਾ ਕੀਤੀ ਤੇ ਉਹ ਆਪਣਾ ਸਿਰ ਕਟਾ ਲਿਆ। ਤੇ ਦੂਜੇ ਪਾਸੇ ਰਾਮਚੰਦਰ ਕਿਹੜਾ ਵੱਡਾ ਹੋ ਗਿਆ, ਕਹਿੰਦੇ ਰਾਵਣ ਮਾਰ ਕਿਆ ਵੱਡਾ ਪਹਿਆ, ਤੇ ਰਾਮਚੰਦਰ ਕਿਹੜਾ ਵੀ ਬਹੁਤ ਵੱਡਾ ਹੈ। ਮਤਲਬ ਮਹਾਰਾਜ ਸਮਤੋਲ ਕਰ ਰਹੇ ਨੇ ਸ੍ਰਿਸ਼ਟੀ ਵਿਚ। ਕਹਿਣ ਦੀ ਧੁਨ ਇਹ ਹੈ ਗੁਰੂ ਸਾਹਿਬ ਦੀ ਵੀ ਜੋ ਵੀ ਹੋ ਰਿਹਾ ਨਾ ਉਹਦੇ ਭਾਣੇ ਵਿਚ ਹੀ, ਹਾਰਨ ਵਾਲਿਆਂ ਵਿਚ, ਜਿੱਤਣ ਵਾਲਿਆਂ ਵਿਚ, ਮਰਨ ਵਾਲਿਆਂ ਵਿਚ, ਮਾਰਨ ਵਾਲਿਆਂ ਵਿਚ ਇਕੋ ਹੀ ਵਰਤ ਰਿਹਾ। ਕਹਿੰਦੇ ਕਿਆ ਉਪਮਾ ਤੇਰੀ ਆਖੀ ਜਾਏ, ਹੇ ਵਾਹਿਗੁਰੂ ਤੇਰੀ ਕੀ ਉਪਮਾ ਕੀਤੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵਲਾਏ ਰਹਾਉ, ਤੂੰ ਸਾਰਿਆਂ ਦੇ ਵਿਚ ਹਾਰਨ ਤੇ ਜਿੱਤਣ ਵਾਲਿਆਂ ਦੇ ਵਿਚ ਸਮਾਇਆ ਹੋਇਆ, ਮਰਨ ਤੇ ਮਾਰਨ ਵਾਲਿਆਂ ਵਿਚ ਸਮਾਇਆ ਹੋਇਆ। ਜੀ ਉਪਾਏ ਜੁਗਤ ਹੱਥ ਕੀਨੀ, ਤੂੰ ਇਹ ਜੀ ਪੈਦਾ ਕਰਕੇ ਇਹਨਾਂ ਦੇ ਤੱਤਾਂ ਦੀ ਜਿਹੜੀ ਜੁਗਤ ਸੀ ਨਾ ਡੋਰ, ਉਹ ਆਪਣੇ ਸ਼ਬਦ ਦੇ ਹੱਥ ਦੇ ਵਿਚ, ਸ਼ਬਦ ਦੇ ਰਾਹੀਂ ਆਪਣੇ ਹੱਥ ਵਿਚ ਲੈ ਲਈ। ਕਹਿੰਦੇ ਕਾਲੀ ਨੱਥ ਕਿਆ ਵੱਡਾ ਭਇਆ, ਕਾਲੀ ਨੂੰ ਨੱਥਣ ਵਾਲਾ ਕਿਹੜਾ ਕੋਈ ਬਹੁਤ ਵੱਡਾ ਹੋ ਗਿਆ ਸੀ। ਕਿਸ ਤੋਂ ਪੁਰਖ ਜੋ ਰੂਹ ਕੌਣ ਕਈ ਹੈ, ਸਰਬ ਨਿਰੰਤਰ ਰਵ ਰਹਿਆ। ਕਹਿਣ ਲੱਗੇ ਬਾਹਰੋਂ ਲੱਗਦਾ ਵੀ ਆਹ ਬੰਦਾ ਹੈ ਤੇ ਆਹ ਜਨਾਨੀ ਹੈ, ਆਹ ਪੁਰਖ ਹੈ ਤੇ ਆਹ ਇਸਤਰੀ ਹੈ। ਕਹਿਣ ਲੱਗੇ ਇਹਦੇ ਵਿਚ ਕੀ ਫਰਕ ਹੈ, ਕਿਸ ਤੋਂ ਪੁਰਖ ਜੋਰੂ ਕੌਣ ਕਹੀ ਹੈ, ਕੌਣ ਇੱਥੇ ਇਸਤਰੀ ਤੇ ਕੌਣ ਪੁਰਸ਼, ਭਾਵ ਇਸਤਰੀ ਵੀ ਤੂੰ ਏ ਤੇ ਪੁਰਸ਼ ਵੀ ਆਪ ਹੀ ਹੈ। ਸਰਬ ਨਿਰੰਤਰ ਰਵ ਰਹਿਆ, ਸਾਰਿਆਂ ਦੇ ਵਿਚ ਤੂੰ ਸਮਾਇਆ ਹੋਇਆ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਬ੍ਰਹਮੇ ਦਾ ਜਦੋਂ ਜਨਮ ਹੋਇਆ ਨਾ ਉਹ ਨਾਭ ਕਮਲ ਦੇ ਵਿਚੋਂ, ਤੇ ਉਹਨੇ ਇਕ ਕੰਮ ਸ਼ੁਰੂ ਕਰ ਲਿਆ। ਕਹਿੰਦੇ ਮੈਂ ਸ੍ਰਿਸ਼ਟੀ ਦਾ ਅੰਤ ਲੱਭਣਾ ਵੀ ਰੱਬ ਕਿੱਥੋਂ ਸ਼ੁਰੂ ਕਰਦਾ ਤੇ ਸਾਰਾ ਪ੍ਰੋਗਰਾਮ ਕੀ ਚੱਲ ਰਿਹਾ। ਜਿਉਂ ਲੱਗਾ ਲੱਭਣ ਜਿਉਂ ਉਸ ਨਾਲੀ ਵਿਚ ਭੱਜਾ ਫਿਰਦਾ ਕਈ ਯੁੱਗ ਇਹ ਖੋਜ ਕਰਦਾ ਰਿਹਾ ਹੈ ਤੇ ਇਹ ਲੱਭਣ ਦੀ ਕੋਸ਼ਿਸ਼ ਕਰਦਾ ਹੈ ਵੀ ਇਹ ਸ੍ਰਿਸ਼ਟੀ ਰੱਬ ਕਿਵੇਂ ਬਣਾ ਰਿਹਾ। ਕਹਿਣ ਲੱਗੇ ਆਗੈ ਅੰਤ ਨ ਪਾਇਓ ਤਾਂ ਕਾ, ਵਾਹਿਗੁਰੂ ਦੀ ਸ੍ਰਿਸ਼ਟੀ ਦਾ ਅੰਤ ਉਹਨੇ ਨਹੀਂ ਪਾਇਆ। ਕੰਸ ਛੇਦ ਕਿਆ ਵੱਡਾ ਭਇਆ, ਤੇ ਕੰਸ ਨੂੰ ਮਾਰ ਕੇ ਕ੍ਰਿਸ਼ਨ ਕਿਹੜਾ ਬਹੁਤਾ ਵੱਡਾ ਹੋ ਗਿਆ। ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਭਖ ਲਾਏ ਜੇ ਅਸੀਂ ਕੀਆ। ਜਿਹੜਾ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਸੀ ਤੇ ਉਥੇ ਦੇਵਤੇ ਕਹਿੰਦੇ ਵੀ ਅਸੀਂ ਕੀਤਾ ਤੇ ਦੈਂਤ ਕਹਿੰਦੇ ਅਸੀਂ ਕੀਤਾ, ਉਹ ਸਾਰੇ ਪਖਲਾਏ ਭਾਵ ਬੋਲਦੇ ਨੇ ਬੜੇ ਹੰਕਾਰ ਦੇ ਵਿਚ। ਕਹਿ ਨਾਨਕ ਛਪੇ ਕਿਉਂ ਛਪਿਆ, ਏਕੀ ਏਕੀ ਵੰਡ ਦੀਆ। ਗੁਰੂ ਸਾਹਿਬ ਕਹਿੰਦੇ ਨੇ ਉਥੇ ਕਿਹੜਾ ਛਪਾ ਹੋ ਸਕਦਾ ਸੀ, ਨਹੀਂ ਸੀ ਭਾਵ ਛਪਾ ਹੋ ਸਕਦਾ। ਇਕ ਇਕ ਨੂੰ ਕਰਕੇ ਇਕ ਇਕ ਚੀਜ਼ ਵੰਡੀ ਗਈ ਤੇ ਸਾਰਿਆਂ ਦਾ ਜਿਹੜਾ ਸੀ ਸੁਭਾਅ ਪ੍ਰਗਟ ਹੋ ਗਿਆ ਵੀ ਜਿਹੜੇ 14 ਰਤਨ ਕੱਢੇ ਸੀ ਇਹਨਾਂ 14 ਦੇ ਵਿਚੋਂ ਕਿਹੜਾ ਕਿਹੜਾ ਕਿਹੜੀ ਚੀਜ਼ ਦਾ ਗ੍ਰਾਹਕ ਏ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਤਸੰਗਤ ਜੀ, ਇਹਦੇ ਵਿਚ ਗੁਰੂ ਸਾਹਿਬ ਇਸ ਸੰਸਾਰ ਦੀ ਰਚਨਾ ਨੂੰ ਉੱਚੇ ਉੱਠ ਕੇ ਉੱਚੀ ਜਿਹੜੀ ਬ੍ਰਹਮ ਦ੍ਰਿਸ਼ਟੀ ਹੈ ਉਹਦੇ ਵਿਚੋਂ ਵੇਖ ਰਹੇ ਨੇ ਕਿ ਇਹ ਸ੍ਰਿਸ਼ਟੀ ਵਾਹਿਗੁਰੂ ਨੇ ਕਿਵੇਂ ਤੱਤਾਂ ਦੇ ਆਪਸੀ ਵਿਰੋਧ ਦੇ ਨਾਲ ਚਲਾਈ, ਕਿਵੇਂ ਬਣਾਈ, ਕਿਸੇ ਦਾ ਕਿਵੇਂ ਦਾ ਸੁਭਾਅ ਬਣਾ ਦਿੱਤਾ, ਕਿਸੇ ਦਾ ਕਿਵੇਂ ਦਾ ਬਣਾ ਦਿੱਤਾ। ਆਸਾ ਮਹੱਲਾ ਪਹਿਲਾ, ਕਰਮ ਕਰਤੂਤ ਬੇਲ ਬਿਸਤਾਰੀ, ਰਾਮ ਨਾਮ ਫਲ ਹੂਵਾ, ਤਿਸ ਰੂਪ ਨਾ ਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ, ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ। ਮਹਾਰਾਜ ਇੱਥੇ ਉਹ ਨਮੂਨਾ ਦੱਸ ਰਹੇ ਨੇ ਵੀ ਇੱਕ ਮਨੁੱਖ ਅੰਮ੍ਰਿਤ ਤੱਕ ਕਿਵੇਂ ਜਾ ਸਕਦਾ ਹੈ, ਕਿਵੇਂ ਸ਼ੁਰੂ ਕਰੇ। ਕਰਮ ਕਰਤੂਤ ਬੇਲ ਵਿਸਤਾਰੀ, ਜਿਵੇਂ ਇੱਕ ਜ਼ਿਮੀਦਾਰ ਕੋਈ ਬੂਟਾ ਬੀਜਦਾ ਨਾ ਤੇ ਫਲ ਉਹਨੂੰ ਬਾਅਦ ਵਿਚ ਲੱਗਦਾ, ਪਹਿਲਾਂ ਉਹਦੀਆਂ ਜਿਹੜੀਆਂ ਟਹਿਣੀਆਂ ਨੇ ਤੇ ਪੱਤੇ ਨੇ ਉਹ ਤੰਦਰੁਸਤ ਹੋਣੇ ਚਾਹੀਦੇ ਨੇ, ਕਿਉਂਕਿ ਉਹਨਾਂ ਦਾ ਹੀ ਫਲ ਬਣਨਾ ਅੱਗੇ ਜਾ ਕੇ। ਹੁਣ ਮਹਾਰਾਜ ਕਹਿੰਦੇ ਕਿ ਕਰਮ ਕਰਤੂਤ, ਕਰਮ ਕਰਤੂਤ ਦਾ ਮਤਲਬ ਹੁੰਦਾ ਜਿਹੜੇ ਅਸੀਂ ਕੰਮ ਕਰਨੇ ਆ, ਕਰਮ ਇੰਦਰਿਆਂ ਦੇ ਰਾਹੀਂ ਕੰਮ ਕਰਨੇ ਆ, ਅੱਖਾਂ ਦੇ ਰਾਹੀਂ ਵੇਖਨੇ ਆ, ਕੰਨਾਂ ਦੇ ਰਾਹੀਂ ਸੁਣਨੇ ਆ, ਮੂੰਹ ਦੇ ਰਾਹੀਂ ਬੋਲਨੇ ਆ, ਹੱਥਾਂ ਦੇ ਰਾਹੀਂ ਕੰਮ ਕਰਨੇ ਆ, ਪੈਰਾਂ ਰਾਹੀਂ ਤੁਰ ਕੇ ਜਾਂਦੇ ਆ, ਅਟੈਚਮੈਂਟ ਕਰਨੇ ਆ, ਸਪਰਸ਼ ਕਰਨੇ ਆ, ਹੋਰ ਕਿੰਨੇ ਕੰਮ ਨੇ, ਕਿਸੇ ਦਾ ਹੱਕ ਖਾਣਾ ਜਾਂ ਨਾ ਖਾਣਾ, ਇਹ ਕਰਮ ਨੇ। ਕਹਿੰਦੇ ਪਹਿਲਾਂ ਤੇ ਟਾਹਣੀਆਂ ਤੇ ਪੱਤੇ ਤਾਂ ਬਣਨਗੇ ਜੇ ਅਮਲ ਬੰਦਾ ਚੰਗੇ ਕਰੇਗਾ, ਰਹਿਤ ਵਿਚ ਰਹੇਗਾ, ਮਰਿਆਦਾ ਵਿਚ ਰਹੇਗਾ, ਕਰਤੂਤਾਂ ਚੰਗੀਆਂ ਕਰੇਗਾ। ਕਰਮ ਕਰਤੂਤ ਬੇਲ ਵਿਸਥਾਰੀ, ਫਿਰ ਵੇਲ ਵੱਧ ਗਈ ਉਹਦੀ ਸਮਝੋ। ਹੁਣ ਵੇਲ ਨੂੰ ਫਲ ਲੱਗਣਾ, ਰਾਮ ਨਾਮ ਫਲ ਹੂਆ, ਤੇ ਉੱਤੋਂ ਜਪਿਆ ਜਾ ਨਾਮ। ਇੱਕ ਤੇ ਕਰਮ ਚੰਗੇ ਹੋ ਗਏ ਨਾਲ ਨਾਮ ਜਪਦਾ, ਬਸ ਫਿਰ ਸਮਝੋ ਉਹਨਾਂ ਵੇਲਾਂ ਨੂੰ ਜੇ ਨਾਮ ਜਪੇਗਾ ਤੇ ਫਲ ਲੱਗਣਾ ਸ਼ੁਰੂ ਹੋ ਗਿਆ। ਤੇ ਸਰੂਪ ਨਾ ਰੇਖ ਅਨਾਹਦ ਵਾਜੈ, ਪਰ ਇਹ ਤਾਂ ਉਦਾਹਰਣ ਦਿੱਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਸੰਸਾਰ ਦੀ ਉਦਾਹਰਣ ਹੈ, ਪਰ ਉਹ ਜਿਹੜਾ ਫਲ ਲੱਗਦਾ ਨਾ ਨਾਮ ਦਾ ਉਹਦਾ ਰੂਪ ਕੋਈ ਨਹੀਂ, ਨਾ ਉਹਦੀ ਕੋਈ ਰੇਖ ਕੋਈ ਚਿੰਨ ਹੈ। ਅਨਾਹਦ ਵਾਜੈ, ਬਸ ਉਹਦੇ ਬੰਦੇ ਦੇ ਸਰੀਰ ਦੇ ਵਿਚ ਇਕ ਗੂੜਾ ਰਸਦਾਇਕ ਆਨੰਦਦਾਇਕ ਇਕ ਅਨਾਹਦ ਨਾਦ ਵਾਜਾ ਵੱਜਦਾ। ਸ਼ਬਦ ਨਿਰੰਜਨ ਕੀਆ, ਐਸਾ ਸ਼ਬਦ ਜੋ ਨਿਰਅੰਜਨ ਭਾਵ ਅੰਜਨ ਤੋਂ ਰਹਿਤ ਸਰੀਰ ਤੋਂ ਬਿਨਾਂ ਹੀ ਵੱਜ ਰਿਹਾ, ਬਾਹਰ ਹੀ ਵੱਜਦਾ ਸਰੀਰ ਵਿਚ, ਪਰ ਸਰੀਰ ਦਾ ਉਹਦੇ ਵਿਚ ਕੋਈ ਰੋਲ ਨਹੀਂ। ਸਰੀਰ ਜਿਹੜਾ ਹੈ ਉਹ ਤਾਂ ਰਸਨਾ ਦੇ ਨਾਲ ਕੋਈ ਬੋਲੇ ਤੇ ਤਾਂ ਕੋਈ ਵਾਜਾ ਵਜਾਉਂਦਾ ਜਾਂ ਹੱਥਾਂ ਨਾਲ ਵਜਾਏਗਾ ਤਾੜੀ, ਪਰ ਉਹ ਤਾਂ ਸਰੀਰ ਤੋਂ ਪਾਰ ਨਿਰੰਜਨ ਹੈ, ਆਪੇ ਹੀ ਵੱਜ ਰਿਹਾ ਹੈ। ਕਰੇ ਵਖਿਆਨ ਜਾਣੇ ਜੇ ਕੋਈ, ਹੁਣ ਜਦੋਂ ਅੰਮ੍ਰਿਤ ਪੀਂਦਾ ਹੈ ਨਾ ਉਦੋਂ ਵਖਿਆਨ ਕਰਨ ਜੋਗਾ ਨਹੀਂ ਰਹਿੰਦਾ ਕੋਈ, ਬਹੁਤੇ ਤਾਂ ਇਸ ਤਰ੍ਹਾਂ ਹੋ ਜਾਂਦੇ। ਕੋਈ ਵਿਰਲਾ ਵਿਰਲਾ ਹੈ ਜਿਹੜਾ ਉਸ ਰਸ ਦਾ ਵਖਿਆਨ ਕਰ ਸਕੇਗਾ, ਜਿਵੇਂ ਭਗਤ ਨੇ, ਭਗਤਾਂ ਨੇ ਪੀਤਾ ਵੀ ਤੇ ਵਖਿਆਨ ਵੀ ਕੀਤਾ, ਗੁਰੂ ਸਾਹਿਬ ਨੇ ਪੀਤਾ ਵੀ ਤੇ ਵਖਿਆਨ ਵੀ ਕੀਤਾ, ਤੇ ਜੇ ਉਹ ਰਸ ਹੁਣ ਸਾਨੂੰ ਆ ਗਿਆ ਨਾ ਭੁੱਲਿਆ ਚੁੱਕਿਆ ਕਿਤੇ, ਵੈਸੇ ਤੇ ਕੰਮ ਸਾਡੇ ਹੈ ਨਹੀਂ ਇਸ ਤਰ੍ਹਾਂ ਦਾ ਰਸ ਆਉਣ ਵਾਲੇ, ਪਰ ਜੇ ਚਲੋ ਆ ਵੀ ਜਾਏ ਤੇ ਉਹ ਇੰਨਾ ਉਹਦਾ ਅਵੇਸ਼ ਡੂੰਘਾ ਹੈ ਨਾ, ਰਸਦਾਇਕ ਗੂੜਾ ਹੈ ਕਿ ਉਹ ਬੰਦਾ ਬੋਲ ਨਹੀਂ ਸਕਦਾ, ਫਿਰ ਚੁੱਪ ਕਰ ਗਿਆ, ਪਰਤ ਕੇ ਬੋਲਿਆ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਨੇ ਕਰੇ ਵਖਿਆਨ ਜਾਣੇ ਜੇ ਕੋਈ, ਜੇ ਕੋਈ ਵਿਰਲਾ ਹੀ ਇਸ ਗੱਲ ਨੂੰ ਜਾਣੇ ਵੀ ਹੁਣ ਇਹਨੂੰ ਟ੍ਰਾਂਸਫਰ ਕਿਵੇਂ ਕਰਨਾ, ਇਹਨੂੰ ਹੋਰ ਕਿਸੇ ਨੂੰ ਕਿਵੇਂ ਦੱਸਣਾ, ਕੋਈ ਵਿਰਲਾ ਹੀ ਹੈ। ਅੰਮ੍ਰਿਤ ਪੀਵੈ ਸੋਈ, ਉਹੀ ਅੰਮ੍ਰਿਤ ਪੀਂਦਾ ਫਿਰ ਰਹਾਉ, ਜਿਨ ਪੀਆ ਸੇ ਮਸਤ ਭਏ ਹੈ, ਟੂਟੇ ਬੰਧਨ ਫਾਹੇ। ਜਿਨ੍ਹਾਂ ਨੇ ਫਿਰ ਇਸ ਰਸ ਨੂੰ ਪੀ ਲਿਆ ਉਹ ਮਸਤ ਹੋ ਗਏ। ਮਸਤ ਦਾ ਮਤਲਬ ਬੋਲਦੇ ਨਹੀਂ, ਆਨੰਦ ਵਿਚ ਮਗਨ ਹੋਏ ਪਏ ਨੇ, ਬੋਲਿਆ ਨਹੀਂ ਜਾਂਦਾ। ਜਿਨ ਪੀਆ ਤੇ ਮਸਤ ਪਏ ਹੈ, ਉਨ੍ਹਾਂ ਦੇ ਮਾਇਆ ਦੇ ਬੰਧਨ ਫਾਹੇ ਟੁੱਟ ਗਏ। ਜੋਤੀ ਜੋਤ ਸਮਾਣੀ ਭੀਤਰ, ਤਾਂ ਛੋਟੇ ਮਾਇਆ ਕੇ ਲਾਹੇ। ਹੁਣ ਮਾਇਆ ਦੇ ਲਾਭ ਪਿੱਛੇ ਭੱਜਦਾ ਨਹੀਂ, ਅੰਦਰਲੀ ਜੋਤ ਉਸ ਬਾਹਰਲੀ ਜੋਤ ਦੇ ਅੰਦਰ ਸਮਾਈ ਵਿਚ ਇਕ ਮਿਕ ਹੋ ਗਈ, ਪਾਣੀ ਚ ਪਾਣੀ ਮਿਲ ਗਿਆ, ਜੋਤ ਵਿਚ ਜੋਤ ਮਿਲੀ ਹੈ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। ਤੇ ਫਿਰ ਜਦੋਂ ਉਹ ਜੋਤ ਅੰਦਰੋਂ ਅੱਖ ਖੁੱਲ ਜਾਂਦੀ ਹੈ ਨਾ, ਉਸ ਅੱਖ ਦੇ ਨਾਲ ਵੇਖਿਆ ਤੇ ਇਹ ਤਾਂ ਸਾਰੇ ਪਾਸੇ ਤੇਰੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਸੰਸਾਰ ਵਿਚ ਕੋਈ ਥਾਂ ਖਾਲੀ ਨਹੀਂ, ਤੇ ਸਾਰੇ ਥਾਵਾਂ ਤੇ ਤੇਰੀ ਮਾਇਆ ਵਰਤ ਰਹੀ ਹੈ। ਰਾਰ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿਚ ਛਾਇਆ। ਛਾਇਆ ਦਾ ਅਰਥ ਕੀ? ਸੰਸਾਰ। ਛਾਇਆ ਦਾ ਅਰਥ ਹੈ ਮਾਇਆ। ਇਹ ਛਾਇਆ ਦਾ ਭਾਵ ਹੈ ਪਰਮਾਤਮਾ ਦੀ ਸ਼ਕਤੀ, ਛਾਇਆ ਜਿਹੜੀ ਹੈ। ਰਾਰੇ ਉਹ ਸ਼ਬਦ ਤੋਂ ਉਪਦੇਸ਼ ਕਰਦੇ, ਰਾਰ ਰੂਪ ਨਿਰਾਲਮ, ਇਸ ਰਾਰ ਇਸ ਰੌਲੇ ਤੋਂ ਨਿਰਾਲਮ ਵੱਖਰਾ ਹੀ ਬੈਠਾ ਹੋਇਆ, ਅਲੱਗ ਹੋ ਕੇ ਬੈਠ ਗਿਆ। ਨਦਰ ਕਰੇ ਵਿਚ ਛਾਇਆ, ਤੇ ਆਪਣੀ ਛਾਂ ਦੇ ਵਿਚ ਹੀ, ਆਪਣੀ ਮਾਇਆ ਦੇ ਵਿਚ ਬੈਠੇ ਹੋਏ ਆਪਣੇ ਸਿੱਖ ਤੇ ਨਜ਼ਰ ਦ੍ਰਿਸ਼ਟੀ ਕਰ ਦਿੰਦਾ। ਬੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ। ਤੇ ਜਿਹੜਾ ਜੋਗੀ ਜੁੜਿਆ ਹੋਇਆ ਗੁਰਮੁਖ ਹੈ, ਉਹ ਫਿਰ ਉਹਦੇ ਨਾਮ ਦੀ ਬੀਣਾ ਗੁਰ ਸ਼ਬਦ ਦੀ ਵਜਾਉਂਦਾ ਹੈ, ਵਾਜਾ ਵਜਾਉਂਦਾ ਹੈ, ਤੇ ਅਪਾਰ ਦਰਸ਼ਨ ਨੂੰ ਪ੍ਰਾਪਤ ਕਰ ਲੈਂਦਾ ਹੈ। ਸ਼ਬਦ ਅਨਾਹਦ ਸੋ ਸਹੁਰਾਤਾ, ਨਾਨਕ ਕਹਿ ਵਿਚਾਰਾ। ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਨਿਮਾਣਾ ਕਹਿੰਦੇ ਨੇ, ਕਹਿੰਦੇ ਉਹ ਸਹੁ ਪਰਮਾਤਮਾ ਸ਼ਬਦ ਅਨਾਹਦ ਦੇ ਵਿਚ, ਨਾਦ ਦੇ ਵਿਚ ਰੰਗਿਆ ਹੋਇਆ। ਆਸਾ ਮਹੱਲਾ ਪਹਿਲਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣ ਹਾਰ। ਮਹਾਰਾਜ ਸਾਡੀ ਅਵਸਥਾ ਦੱਸਦੇ ਨੇ, ਜਿਵੇਂ ਅਸੀਂ ਗੱਲਾਂ ਵਿਚ ਹੀ ਬਣਾ ਦਿੰਦੇ ਹਾਂ, ਤੋੜ ਸੱਚਖੰਡ ਨੂੰ ਪੌੜੀਆਂ ਲਾ ਕੇ ਰੱਖ ਦਿੰਦੇ ਹਾਂ। ਮਰਿਆ ਭਾਵੇਂ ਸ਼ਰਾਬ ਪੀ ਕੇ ਹੋਵੇ, ਅਗਲੇ ਦਿਨ ਅਰਦਾਸ ਵਿਚ ਕਹਿੰਦੇ ਜੀ ਸਿੱਧਾ ਸੱਚਖੰਡ ਨੂੰ ਗਿਆ ਹੈ। ਕਹਿੰਦੇ ਸਾਡੀ ਆਦਤ ਹੈ ਮਹਾਰਾਜ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਮੇਰੇ ਸਿਰ ਦੇ ਉੱਤੇ ਤੇ ਗੱਲਾਂ ਦੇ ਤੇ ਵਿਚਾਰਾਂ ਦੇ ਤੇ ਗੱਲਾਂ ਬਾਤਾਂ ਦੇ ਸਿਧਾਂਤਾਂ ਦੀ ਮਹਾਰਾਜ ਪੰਡ ਚੁੱਕੀ ਹੋਈ ਹੈ ਮੈਂ ਤੇ। ਚਲੋ ਪੰਡ ਹੋਵੇ ਤੇ ਫਿਰ ਵੀ ਕੋਈ ਨਾ ਕੋਈ ਸੌਰ ਜਿਹਾ ਲਹਿ ਜਾਏ। ਹੁਣ ਤੇ ਲੋਕ 10 ਟੈਰਾਂ ਵਾਲੀ ਟਰੱਕ ਭਰੀ ਫਿਰਦੇ ਨੇ ਗੱਲਾਂ ਤੇ, ਕੱਲੀਆਂ ਗੱਲਾਂ ਜੀ, ਸਿਧਾਂਤ ਮਰਿਆਦਾ ਫਲਾਣਾ। ਉਹ ਵੀ ਕੋਈ ਰੱਬ ਦਾ ਨਾਮ ਵੀ ਜਪ ਲਓ, ਕੋਈ ਰਸ ਆਏ ਤੁਹਾਨੂੰ ਵੀ, ਹੋਰ ਵੀ ਕਿਸੇ ਨੂੰ ਠੰਡ ਪੈ ਜਾਏ, ਸਵੇਰੇ ਉੱਠ ਕੇ ਸਿਧਾਂਤਾਂ ਦੀ ਪੰਡ ਚੁੱਕ ਕੇ ਬਹਿ ਗਏ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਗੱਲ ਗੱਲਾਂ ਕੇ ਸਿਰ ਭਾਰ, ਮਹਾਰਾਜ ਮੇਰੇ ਕੋਲ ਗੱਲਾਂ ਤੋਂ ਬਿਨਾਂ ਹੋਰ ਕੁਝ ਨਹੀਂ। ਗੱਲੀ ਗੱਲਾਂ ਸਿਰਜਣ ਹਾਰ, ਗੱਲਾਂ ਗੱਲਾਂ ਵਿਚ ਤੇ ਮੈਂ ਰੱਬ ਨੂੰ ਵੀ ਪਾ ਹੀ ਲਿਆ ਹੈ। ਖਾਣਾ ਪੀਣਾ ਹੱਸਣਾ ਬਾਅਦ, ਸਾਰਾ ਦਿਨ ਖਾਈ ਆਉਣਾ ਜੂਠਾ ਮਿੱਠਾ, ਜੋ ਅੱਗੇ ਆਇਆ ਹੱਸੀ ਗਏ ਤੇ ਵਿਵਾਦ ਕਰੀ ਗਏ। ਜਬ ਲਗ ਹਿਰਦੈ ਨਾ ਆਵੇ ਯਾਦ, ਪਰ ਜਿੰਨਾ ਚਿਰ ਹਿਰਦੇ ਵਿਚ ਤੇਰੀ ਯਾਦ ਨਾ ਆਵੇ ਉਨ੍ਹਾਂ ਚਿਰ ਕੀ ਬਣੇ। ਤਉ ਪਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ। ਕਹਿਣ ਲੱਗੇ ਜੇ ਭਾਈ ਇਸ ਜਨਮ ਦੇ ਵਿਚ ਕੁਝ ਚਾਹੀਦਾ ਹੀ, ਰੱਬ ਦਾ ਨਾਮ ਲੀਜੀ ਲੀਜੈ ਤੇ ਲਾਹਾ ਲੈ ਲੈ, ਇਨ੍ਹਾਂ ਦੀ ਪਰਵਾਹ ਕਿਉਂ ਕਰਨਾ ਸੰਸਾਰ ਦੇ ਧੰਦਿਆਂ ਦੀ। ਰਹਾਓ ਮਨ ਕੀ ਮਤ ਮਤਾ ਗਲ ਮਤਾ, ਜੋ ਕਿਛ ਬੋਲੀ ਹੈ ਸਭ ਖਤੋ ਖਤਾ। ਮਨ ਦੀ ਮਤ ਦੇ ਵਿਚ ਕਮਲਾ ਹੋਇਆ ਫਿਰਦਾ, ਜੋ ਕਿਛ ਬੋਲਦਾ ਖਤੋ ਖਤਾ ਗਲਤੀ ਬੋਲੀ ਜਾਂਦਾ ਹੈ। ਕਿਆ ਮੂੰਹ ਲੈ ਕੀਚੈ ਅਰਦਾਸ, ਕਿਹੜਾ ਮੂੰਹ ਲੈ ਕੇ ਮਹਾਰਾਜ ਅਰਦਾਸ ਕਰੀਏ। ਮਨ ਦੀ ਮਤ ਵਿਚ ਫਸੇ ਹੋਏ ਆ, ਜੋ ਕਿਛ ਬੋਲੀ ਹੈ ਸਭ ਖਤੋ ਖਤਾ, ਤੇ ਜੋ ਬੋਲੀ ਦਾ ਉਹ ਵੀ ਗਲਤ ਹੈ। ਕਿਹੜਾ ਮੂੰਹ ਲੈ ਕੇ ਤੇਰੇ ਅੱਗੇ ਅਰਦਾਸ ਕਰਾਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਪ ਪੁੰਨ ਦੋਏ ਸਾਖੀ ਪਾਸ। ਸਾਰਾ ਦਿਨ ਜਿਹੜੇ ਪਾਪ ਪੁੰਨ ਤੇ ਪਾਪ ਕਰੀ ਜਾਂਦੇ ਹਾਂ ਤੇ ਪੁੰਨ ਹੰਕਾਰ ਕਰੀ ਜਾਂਦੇ ਹਾਂ, ਇਹ ਸਾਰੇ ਤੇਰੇ ਕੋਲ ਦੋਵੇਂ ਅਰਦਾਸ ਕਿਹੜੇ ਮੂੰਹ ਨਾਲ ਕਰੀਏ। ਜੈਸਾ ਤੂੰ ਕਰੈ ਤੈਸਾ ਕੋ ਹੋਏ, ਹੇ ਮਹਾਰਾਜ ਇਹ ਵੀ ਤੇਰੀ ਕਿਰਪਾ ਹੀ ਏ, ਜਿਵੇਂ ਦਾ ਤੂੰ ਬਣਾਏ ਉਵੇਂ ਦਾ ਕੋਈ ਬਣਦਾ, ਹੋਰ ਆਪਣੀ ਮਿਹਨਤ ਕਿੱਥੋਂ ਤੱਕ ਕੰਮ ਕਰਦੀ ਏ। ਮਹਾਰਾਜ ਇੱਥੇ ਦੂਜੇ ਅੰਗ ਤੇ ਆ ਕੇ ਇਹ ਫਿਰ ਜਿਹੜਾ ਪ੍ਰਸੰਗ ਬਦਲਦੇ ਨੇ। ਆਪਾਂ ਇਹਨੂੰ ਅਗਲੇ ਟੌਪਿਕ ਵਿਚ ਦੂਸਰੇ ਅੰਗ ਤੋਂ ਫਿਰ ਅਗਲੇ ਐਪੀਸੋਡ ਵਿਚ ਕਰਾਂਗੇ। ਹੁਣ ਸਮੇਂ ਦੀ ਸਮਾਪਤੀ ਹੈ, ਭੁੱਲਾਂ ਦੀ ਇੱਥੇ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।